ਜਦੋਂ ਸਾਡੇ ਅੰਦਰ ਪ੍ਰਕਾਸ਼ ਹੁੰਦਾ, ਦਿਨ ਚੜ੍ਹਦਾ ਹੈ ਤੇ ਗੁਰੂ ਪਿਆਰਿਓ ਜਿਵੇਂ ਆਪਾਂ ਆਪਣੇ ਅੱਗੇ ਪਿੱਛੇ ਦੇਖ ਸਕਦੇ ਹਾਂ, ਉਦਾਂ ਐਸੀ ਬਿਰਤੀ ਮਿਲਦੀ ਹੈ ਕਿ ਆਪਾਂ ਪਿਛਲੇ ਜਨਮ ਵੇਖ ਸਕਦੇ। ਗੁਰੂ ਸਾਹਿਬਾਨ ਨੇ ਉੱਚੀ ਬਿਰਤੀ ਵਿੱਚ ਦੇਖੋ ਕੀ ਕਿਹਾ, ਕਹਿੰਦੇ ਉੱਥੇ ਜਾ ਕੇ ਮੈਂ ਦੇਖਿਆ ਕਈ ਜਨਮ ਭਾਈ ਕੀਟ ਪਤੰਗਾ, ਕਹਿੰਦੇ ਉੱਥੇ ਜਾ ਕੇ ਮੈਂ ਦੇਖਿਆ ਵੀ ਤੁਹਾਡਾ ਪੜਾਇਆ ਕਈ ਜਨਮ ਤੇ ਆਪਾਂ ਕੀੜੇ ਮਤੌੜੇ ਬਣੇ ਰਹੇ। ਠੀਕ, ਇਹ ਚੀਜ਼ਾਂ ਕਦੋਂ ਪਤਾ ਲੱਗਦੀਆਂ? ਜਦੋਂ ਸਾਡੇ ਅੰਦਰ ਦੀ ਬਿਰਤੀ ਜਾਗਰੂਕ ਹੁੰਦੀ, ਅੰਦਰ ਅੰਮ੍ਰਿਤ ਪ੍ਰਗਟ ਹੁੰਦਾ ਹੈ, ਫਿਰ ਸਾਨੂੰ ਇਹਦਾ ਪਤਾ ਲੱਗਦਾ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਗੀ ਜੀ ਗੋਦ ਆਨੰਦ ਮਨ ਜੀ, ਗੁਰੂ ਰੂਪ ਪਿਆਰੀ ਸਤਿ ਸੰਗਤ ਜੀ, ਆਓ ਗੁਰੂ ਚਰਨਾਂ ਚ ਲਵਾ ਕੇ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਨਹੀਂ, ਆਪ ਜੀ ਗੁਰਸਿੱਖਾਂ ਪਾਸੋਂ ਦਸ ਪਿੰਡਾਂ ਕੀਰਤਨ ਸਰਵਣ ਕਰ ਰਹੇ ਸੀ। ਆਓ ਥੋੜੇ ਸਮੇਂ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਗੁਰਮਤ ਵਿਚਾਰ ਕਰੀਏ, ਆਪਣੇ ਅੰਦਰ ਝਾਤੀਆਂ ਮਾਰੀਏ ਕਿ ਸਾਡੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਇੰਨੇ ਚਿਰ ਤੋਂ ਆਪਾਂ ਗੁਰੂ ਚਰਨਾਂ ਨਾਲ ਜੁੜੇ ਹਾਂ, ਪਾਠ ਕਰ ਰਹੇ ਹਾਂ, ਕਿ ਸਾਡੇ ਅੰਦਰ ਕੋਈ ਤਬਦੀਲੀ ਆਈ, ਕਿ ਸਾਡੇ ਅੰਦਰ ਕੋਈ ਚੀਜ਼ ਇਹੋ ਜਿਹੀ ਪੈਦਾ ਹੋਈ ਜਿਹਦੇ ਪੈਦਾ ਹੋਣ ਦੇ ਨਾਲ ਸਾਨੂੰ ਉਮੀਦ ਪੈਦਾ ਹੋਵੇ ਕਿ ਅਸੀਂ ਇਸ ਪਰਮਾਤਮਾ ਤੱਕ ਪਹੁੰਚੇ। ਚੰਦ ਦੇਣਾ ਧੰਨ ਗੁਰੂ ਨਾਨਕ ਪਾਤਸ਼ਾਹ 145 ਅੰਗ ਦਿੱਤੇ ਨੇ। ਅੱਛਾ ਕੀ ਲਿਖਦੇ ਆ, ਕਹਿੰਦੇ ਕੱਲ ਕਾਤੀ ਰਾਜੇ ਕਸਾਈ, ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਠਿਆ। ਇਹ ਆਪਾਂ ਆਮ ਪੰਕਤੀ ਰੋਜ਼ ਸੁਣਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਪੂਰੇ ਸੰਸਾਰ ਨੂੰ ਉਪਦੇਸ਼ ਦੇ ਰਹੇ, ਕਾਜ਼ੀਆਂ ਕੋਲ ਗਏ, ਮੱਕੇ ਮਦੀਨੇ, ਹਰਿਦੁਆਰ ਗਏ, ਬ੍ਰਾਹਮਣਾਂ ਦੇ ਕੋਲ, ਇਹ ਗੱਲ ਉਹਨਾਂ ਨੇ ਸਾਰੀ ਜਗ੍ਹਾ ਤੇ। ਉਹਨਾਂ ਨੇ ਕਿਹਾ ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਠ ਰਿਹਾ। ਵਿਚਾਰ ਦੇਣਾ ਕਿਹੜਾ ਧਰਮ ਪੰਥ ਲੱਗ ਉੱਠਦਾ ਪਿਆ, ਜੇ ਆਪਾਂ ਕਦੀ ਵਿਚਾਰ ਨਹੀਂ ਕੀਤੀ ਵੀ ਕਿਹੜਾ ਧਰਮ, ਉਹਨਾਂ ਨੇ ਕਿਹੜੇ ਧਰਮ ਨੂੰ ਕਿਹਾ ਵੀ ਤੁਹਾਡਾ ਧਰਮ ਉੱਠਦਾ ਪਿਆ। ਕਾਜ਼ੀਆਂ ਕੋਲ ਗਏ, ਉਹਨਾਂ ਨੂੰ ਸਮਝਾਇਆ, ਬ੍ਰਾਹਮਣਾਂ ਕੋਲ ਗਏ, ਉਹਨਾਂ ਨੂੰ ਸਮਝਾਇਆ ਕਿ ਉਹਨਾਂ ਨੂੰ ਕਿਹਾ ਤੁਹਾਡਾ ਧਰਮ ਉੱਠਦਾ ਪਿਆ ਨਹੀਂ। ਅੱਜ ਧਿਆਨ ਨਾਲ ਵਿਚਾਰ ਕਰਨੀ ਕਿ ਧਰਮ ਪੰਖ ਕਰ ਉੱਡ ਰਿਹਾ, ਕਿਹੜਾ ਧਰਮ ਹੈ ਜਿਹਨੂੰ ਪੰਖ ਲੱਗੇ ਤੇ ਉੱਡਦਾ ਪਿਆ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕੱਲ ਕਾਤੀ, ਕੱਲ ਕਹਿੰਦੇ ਨੇ ਕੱਲ ਯੁਗੀ ਸੁਭਾਅ ਨੂੰ, ਕਿਉਂਕਿ ਗੁਰਬਾਣੀ ਸਾਡੇ ਸੁਭਾਅ ਚ ਤਬਦੀਲੀ ਲਿਆਉਣਾ ਚਾਹੁੰਦੀ। ਕਹਿੰਦੇ ਕੱਲ ਕਾਤੀ, ਜਿਹੜਾ ਸਾਡਾ ਸੁਭਾਅ ਹੈ ਕੱਲ ਯੁਗੀ ਨਾ, ਅਸੀਂ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਪਰ ਧਿਆਨ ਦਿਓ ਅੰਦਰ ਜਿਹੜਾ ਕੱਲ ਯੁਗੀ ਸੁਭਾਅ ਉਹਦਾ ਪ੍ਰਭਾਵ ਸਾਡੇ ਤੇ ਹੈ। ਕੀ ਪ੍ਰਭਾਵ ਆ? ਕਿ ਅਸੀਂ ਗੁਰੂ ਦੀ ਗੱਲ ਸੁਣਦੇ ਜ਼ਰੂਰ ਹਾਂ ਪਰ ਗੁਰੂ ਦੀ ਗੱਲ ਮੰਨਦੇ ਨਹੀਂ। ਇਹ ਸਾਡੇ ਅੰਦਰ ਕਲਯੁਗ ਦਾ ਪ੍ਰਭਾਵ। ਕਲਯੁਗ ਦੀ ਸਭ ਤੋਂ ਉੱਤਮ ਪਰਿਭਾਸ਼ਾ ਜਿਹੜੀ ਹੈ ਉਹ ਇਹ ਹੈ ਕਿ ਇਸ ਯੁਗ ਦੇ ਅੰਦਰ ਜਿਹੜੀ ਮਾਨਤਾ ਨੂੰ ਮਾਨਤਾ ਘਟ ਗਈ। ਤੁਸੀਂ ਦੇਖਿਓ, ਤੁਸੀਂ ਸਿਆਣੇ ਬੈਠੇ ਹੋ, 10 ਤੋਂ ਵੱਡੀ ਉਮਰ ਦੇ ਵੀ ਬੈਠੇ ਹੋ, ਤੁਸੀਂ ਆਪਣੀ ਜ਼ਿੰਦਗੀ ਚ ਇੱਕ ਚੀਜ਼ ਦੇਖੀ ਹੋਵੇਗੀ। ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਵੀ ਸਾਡਾ ਪਿਓ ਕਿਤੇ ਅੱਖ ਦੀ ਘੂਰੀ ਵੇਖ ਲੈਂਦਾ ਸੀ ਨਾ, ਉੱਥੇ ਬਹਿ ਜਾਂਦਾ ਸੀ। ਜਮੂਨ ਸਮਾਂ ਹੈਗਾ ਬੋਲੇ, ਤੁਸੀਂ ਘੂਰੀ ਦੀ ਤੇ ਗੱਲ ਛੱਡੋ, ਤੁਸੀਂ ਰੌਲਾ ਵੀ ਪਾ ਲਓ ਤੇ ਬੱਚੇ ਕੀ ਕਹਿੰਦੇ, ਯਾਰ ਪਾਪਾ ਤੁਹਾਡਾ ਜਮਾਨਾ ਨਹੀਂ ਲਿਆ। ਹੁਣ ਤਬਦੀਲੀ ਆ ਗਈ ਹੈ, ਜਨਰੇਸ਼ਨ ਗੈਪ ਹੈ, ਤੇ ਆਪਾਂ ਕੀ ਕਹਿੰਦੇ ਅੱਗੋਂ ਕੱਲ ਯੁਗ ਹੀ ਸੁਭਾਅ ਹੈ, ਕੱਲ ਯੁਗ ਦੀ ਔਲਾਦ ਹੈ, ਦੇਖੋ ਮਾਂ ਪਿਓ ਦਾ ਕਹਿਣਾ ਨਹੀਂ ਮੰਨਦੀ। ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਕੱਲ ਯੁਗ ਦੇ ਲੱਛਣ ਦੱਸੇ, ਕਹਿੰਦੇ ਜਿਹੜਾ ਸੁਭਾਅ ਹੈ ਨਾ ਕੱਲ ਯੁਗੀ, ਜਿਹੜਾ ਮੰਨਦਾ ਨਹੀਂ ਹੈ ਗੁਰੂ ਦੀ ਗੱਲ ਨੂੰ, ਇਹ ਕੈਂਚੀ ਹੈ। ਕੱਲ ਕਾਤੀ, ਕਾਤੀ ਕਹਿੰਦੇ ਨੇ ਕੈਂਚੀ, ਤੇ ਕੈਂਚੀ ਕਿਹਨੂੰ ਕਹਿੰਦੇ? ਜਿਹੜਾ ਕਿਸੇ ਕੱਪੜੇ ਮੂੰਹ ਵਿੱਚੋਂ ਦੀ ਫਿਰ ਜਾ ਤੇ ਦੋ ਫਾੜ ਕਰ ਦਿੰਦੀ ਹੈ, ਉਹ ਕੈਂਚੀ ਹੈ ਨਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਿਹੜਾ ਸੁਭਾਅ ਸਾਡਾ ਬਣ ਗਿਆ ਨਾ, ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ, ਆਪਾਂ ਅਵਤਾਰੀ ਪੁਰਖਾਂ ਦੀ ਗੱਲ ਨਹੀਂ ਮੰਨਦੇ, ਕਹਿੰਦੇ ਸੁਭਾਅ ਕੈਂਚੀ ਵਰਗਾ ਹੈ, ਇਹ ਆਤਮਾ ਤੇ ਪਰਮਾਤਮਾ ਦੋ ਪਾੜ ਪਾ ਦਿੰਦਾ। ਆਤਮਾ ਪਰਮਾਤਮਾ ਨਾਲ ਜੁੜਦੀ ਨਹੀਂ ਹੈ, ਅੱਜ ਕੱਲ ਕਰਦੀ। ਤੇ ਰਾਜੇ ਕਿਸਾਈ, ਰਾਜਾ ਨਹੀਂ ਰਾਜੇ, ਇੱਕ ਦੇਸ਼ ਸਿਰਫ ਇੱਕ ਰਾਜਾ ਹੁੰਦਾ, ਇੱਕ ਦੇਸ਼ ਤੇ ਕੰਟਰੋਲ ਇੱਕ ਰਾਜਾ ਕਰਦਾ, ਤੁਸੀਂ ਰਾਜੇ ਆ, ਦੇਸ਼ ਇੱਕੋ ਹੀ ਹੈ ਪਰ ਰਾਜੇ ਆ। ਰਾਜੇ ਕਸਾਈ ਕਿਹੜੇ ਰਾਜੇ ਸੀ, ਗੱਲ ਉਸ ਸੰਸਾਰ ਦੀ ਥੋੜੀ ਚੱਲਦੀ ਪਈ, ਗੱਲ ਤੇ ਤੁਹਾਡੇ ਅੰਦਰ ਦੀ ਚੱਲਦੀ ਪਈ, ਉਪਦੇਸ਼ ਤੇ ਗੁਰੂ ਜੀ ਮਨ ਨੂੰ ਦੇ ਰਹੇ। ਕਿਸੇ ਰਾਜੇ ਕਸਾਈ, ਆਪਾਂ ਕੀ ਕਹਿਤਾ, ਕਹਿੰਦਾ ਰਾਜੇ ਕਸਾਈ ਹੋ ਗਏ ਨੇ, ਉਹ ਗੁਰੂ ਪਿਆਰੋ ਰਾਜੇ ਲਿਖਿਆ, ਰਾਜਾ ਨਹੀਂ ਲਿਖਿਆ। ਠੀਕ ਹੈ ਜੀ, ਫਿਰ ਇਸੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਕਿ ਜੋ ਬ੍ਰਹਿਮੰਡ ਦੇ ਅੰਦਰ ਹੈ ਉਹ ਤੁਹਾਡੇ ਸਰੀਰ ਦੇ ਅੰਦਰ ਹੈ, ਜੋ ਖੋਜੇ ਸੋ ਪਾਵੇ। ਹੁਣ ਇੱਥੇ ਵਿਚਾਰ ਪੈਦਾ ਹੁੰਦੀ ਹੈ ਕਿ ਪਾਤਸ਼ਾਹ ਤੁਸੀਂ ਅੰਦਰ ਦੀ ਗੱਲ ਕਰਦੇ ਪਏ ਹੋ, ਤੇ ਫਿਰ ਰਾਜੇ ਕਸਾਈ ਕਿਹੜੇ ਹੋ ਗਏ? ਹੁਣ ਧਿਆਨ ਦਿਓ, ਰਾਜੇ ਕੌਣ ਨੇ, ਰਾਜਾ ਕਿਹਨੂੰ ਕਹਿੰਦਾ ਜਿਹੜਾ ਦੇਸ਼ ਤੇ ਕੰਟਰੋਲ ਕਰਕੇ ਬੈਠਾ। ਠੀਕ ਹੈ ਜੀ, ਇੱਥੇ ਰਾਜੇ ਕਿਹੜੇ ਆ? ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਜੇ ਸਾਡੇ ਮਨ ਤੇ ਕੰਟਰੋਲ ਕਰਕੇ ਬੈਠੇ ਆ। ਔਰ ਇੱਕ ਕਸਾਈ ਨੇ, ਕਸਾਈ ਕਿਹਨੂੰ ਕਹੀਦਾ? ਜਿਹੜਾ ਬੰਦਾ ਕਿਸੇ ਨੂੰ ਤੋੜਦਾ ਹੋਵੇ, ਯਾਰ ਤੂੰ ਤੇ ਕਸਾਈ ਹੈ, ਠੀਕ, ਤੂੰ ਤੇ ਪਿਓ ਪੁੱਤ ਨੂੰ ਤੋੜ ਕੇ ਰੱਖਦਾ, ਉਹਨਾਂ ਸੰਬੰਧ ਤੋੜ ਦਿੱਤਾ, ਕਸਾਈ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ ਜੀ, ਇਹ ਜਿਹੜੇ ਰਾਜੇ ਨੇ ਤੁਹਾਡੇ ਮਨ ਤੇ ਕੰਟਰੋਲ ਕਰਕੇ ਬੈਠੇ, ਕਸਾਈ ਨੇ ਇਸ ਮਨ ਨੂੰ ਪਰਮਾਤਮਾ ਤੋਂ ਤੋੜ ਕੇ ਰੱਖਦੇ ਆ। ਹੁਣ ਧਿਆਨ ਦੇਣਾ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਰੋਡ ਰਿਹਾ, ਕਿਹੜਾ ਧਰਮ ਜੀ? ਹਿੰਦੂ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਸਿੱਖ ਧਰਮ। ਦੇਖੋ ਗੁਰਬਾਣੀ ਤੁਸੀਂ ਪੜ੍ਹਦੇ ਹੋ, ਇਹ ਤੁਸੀਂ ਪੜ੍ਹਦੇ ਨਹੀਂ ਹੋ, ਤੁਹਾਨੂੰ ਵੀ ਆਉਂਦੀ ਹੈ। ਪਰੰਤੂ ਫਰਕ ਇੰਨਾ ਹੈ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ ਜੀ, ਜਿਹੜੀ ਤੁਹਾਡੇ ਅੰਦਰ ਦੇ ਵਿਚਾਰ ਨੇ, ਜਿਹੜੀ ਤੁਹਾਡਾ ਅੰਦਰ ਦਾ ਧਿਆਨ ਹੈ, ਉਹ ਗੁਰੂ ਦੇ ਚਰਨਾਂ ਚ ਨਹੀਂ ਹੁੰਦਾ, ਤੁਹਾਡਾ ਧਿਆਨ ਸੰਸਾਰ ਦੇ ਧੰਦਿਆਂ ਚ ਹੁੰਦਾ। ਤੁਸੀਂ ਪੜ੍ਹ ਗਏ, ਹੁਣ ਧਿਆਨ ਦਿਓ, ਗੁਰੂ ਜੀ ਨੇ ਖੁਦ ਕਿਹਾ ਇਹਨੂੰ ਪੜ੍ਹੋ, ਇਹਨੂੰ ਪੜ੍ਹੋ ਕਿਆ? ਪਰ ਗੁਰੂ ਜੀ ਨੇ ਖੁਦ ਕਿਹਾ ਕਿ ਇਹਨੂੰ ਪੜ੍ਹਿਆ ਰੱਬ ਨਹੀਂ ਮਿਲਣਾ। ਅੱਛਾ, ਕਿੱਦਾਂ ਦੀ ਗੱਲਾਂ ਕਰੀ ਜਾਂਦੇ ਤੁਸੀਂ? ਕਹਿੰਦੇ ਪੜ੍ਹੋ ਇਹਨੂੰ, ਪੜ੍ਹਿਆ ਰੱਬ ਨਹੀਂ ਮਿਲਣਾ, ਇਹ ਕੀ ਚੱਕਰ? ਉਹ ਕਹਿੰਦੇ ਮੈਂ ਕਿਹਾ ਪੜ੍ਹੋ ਤੇ ਪੜ੍ਹ ਕੇ ਜੋ ਮੈਂ ਕਿਹਾ ਉਹਨੂੰ ਧਿਆਨ ਨਾਲ ਸੁਣੋ ਤੇ ਕਰੋ, ਪਰ ਜੇ ਤੁਸੀਂ ਇਕੱਲਾ ਪੜ੍ਹੀ ਗਏ ਤੇ ਜੋ ਮੈਂ ਕਹਿ ਰਿਹਾ ਉਹ ਕੀਤਾ ਹੀ ਨਹੀਂ, ਮੇਰੀ ਸੁਣੀ ਨਹੀਂ, ਕਹਿੰਦੇ ਫਿਰ ਨਹੀਂ ਕੁਛ ਵੀ ਮਿਲਣਾ। ਪੜ੍ਹਿਆ ਨਹੀਂ ਭੇਦ ਬੁਝੇ ਹੁੰਦਾ, ਕਹਿੰਦੇ ਇਹਨੂੰ ਪੜ੍ਹ ਕੇ ਰੱਬ ਦਾ ਭੇਦ ਨਹੀਂ ਆਉਣਾ, ਇਹਨੂੰ ਸਮਝਣਾ ਪੈਣਾ, ਵਿਚਾਰਨਾ ਪੈਣਾ, ਇਹਨੂੰ ਬੁਝਣਾ ਪੈਣਾ। ਉਹਨਾਂ ਅੱਗੇ ਲਿਖਿਆ, ਕਹਿੰਦਾ ਧਰਮ ਪੰਖ ਕਰ ਉੱਡ ਰਿਹਾ, ਕਿਹੜਾ ਧਰਮ ਜੀ? 206 ਅੰਗ ਦੇ ਉੱਤੇ ਪੜ੍ਹੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਕਿਹੜਾ ਜੀ? ਹਰਪ ਨਾਮ ਜਪ ਨਿਰਮਲ। ਕਹਿੰਦੇ ਸਾਰਿਆਂ ਧਰਮਾਂ ਦੇ ਵਿੱਚ ਜਿਹੜਾ ਸ੍ਰੇਸ਼ਟ ਧਰਮ ਹੈ ਉਹ ਨਾਮ ਹੈ। ਠੀਕ ਹੈ ਜੀ, ਉਹ ਨਾਮ ਕਿੱਥੇ ਹੈ ਜੀ? ਉਹ ਨਾਮ ਤੁਹਾਡੇ ਅੰਦਰ ਹੈ। ਉਹ ਨਾਮ ਕੀ ਹੈ ਜੀ? ਉਸ ਪਰਮਾਤਮਾ ਦੇ ਮੁੱਖ ਚੋਂ ਨਿਕਲੀ ਆਵਾਜ਼ ਦਾ ਨਾਮ ਹੈ ਜੀ। ਉਸ ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋ ਰਹੀ, ਔਰ ਉਸ ਨਾਮ ਦੀ ਖੋਜ ਕਰਨ ਲਈ, ਉਸ ਨਾਮ ਚ ਲੀਨ ਹੋਣ ਲਈ ਮਨੁੱਖ ਦਾ ਜਨਮ ਮਿਲਿਆ ਜੀ। ਜਿੱਦਣ ਉਸ ਨਾਮ ਚ ਲੀਨ ਹੋ ਗਏ, ਜੰਮਣਾ ਮਰਨਾ ਖਤਮ ਹੋ ਗਿਆ, ਉਹ ਧਰਮ ਹੈ ਜੀ, ਉਹਨੂੰ ਧਰਮ ਕਿਹਾ ਜੀ। ਹੁਣ ਧਰਮ ਪੰਖ ਕਰ ਉੱਡ ਰਿਹਾ, ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਕੋਲ ਗਏ, ਕਾਜ਼ੀਆਂ ਕੋਲ ਗਏ, ਹਰਿਦੁਆਰ ਗਏ, ਉਹਨੇ ਕਿਹਾ ਧਰਮ ਪੰਖ ਖੜ ਉੱਡ ਰਿਹਾ ਕਿ ਤੁਸੀਂ ਕਰਮ ਕਾਂਡ ਸਭ ਕੁਛ ਕਰਦੇ ਪਏ ਹੋ, ਧਾਰਮਿਕ ਗ੍ਰੰਥ ਪੜ੍ਹਦੇ ਪਏ ਹੋ, ਪਰ ਝਾਤੀ ਮਾਰੋ, ਤੁਹਾਡੇ ਅੰਦਰੋਂ ਜਿਹੜੀ ਧਰਮ ਦੀ ਸੋਝੀ ਹੈ ਨਾ, ਸ਼ਬਦ ਦੀ ਸੋਝੀ ਹੈ, ਨਾਮ ਦੀ ਸੋਝੀ ਹੈ, ਇੰਨਾ ਕੁਛ ਕਰਕੇ ਵੀ ਉਹ ਤੇ ਡਾਰੀਆਂ ਮਾਰ ਗਈ। ਧਰਮ ਪੰਖ ਕਰ ਉੱਡ ਰਿਹਾ, ਉਹ ਤੇ ਧਰਮ ਦੀ ਸੋਝੀ ਤੁਹਾਡੇ ਕੋਲ ਹੈ ਹੀ ਨਹੀਂ, ਉਹ ਤੇ ਡਾਰੀਆਂ ਮਾਰ ਗਈ, ਉਹ ਤੇ ਪਤਾ ਨਹੀਂ ਕਿੱਥੇ ਚਲੀ ਗਈ, ਉਹਦੇ ਅੰਦਰ ਹੈ ਨਹੀਂ। ਠੀਕ, ਫਿਰ ਕੀ ਕਹਿੰਦੇ? ਕਹਿੰਦੇ ਕੂੜ ਅਮਾਵਸ, ਸੱਚ ਚੰਦਰਮਾ ਦਿਸੇ ਨਹੀਂ ਚੜੇ ਕੂੜ ਅਮਾਵਸ ਦੱਸੋ ਕਹਿੰਦੇ ਤੁਹਾਡੇ ਅੰਦਰ ਬਾਹਰ ਨਹੀਂ ਯਾਰ ਉਹਨਾਂ ਨੇ ਅਮਾਵਸ ਅੱਖਰ ਤਾਂ ਵਰਤਿਆ ਕਿ ਸਾਨੂੰ ਪਤਾ ਹੈ ਕੀ ਪਤਾ ਜੀ ਕਿ ਮੱਸਿਆ ਦੀ ਰਾਤ ਬੜੀ ਕਾਲੀ ਹੁੰਦੀ ਇਹ ਸਾਨੂੰ ਪਤਾ ਸਾਰਿਆਂ ਨੂੰ ਪਤਾ ਮੱਸਿਆ ਦੀ ਰਾਤ ਬੜੀ ਕਾਲੀ ਹੁੰਦੀ ਸਾਨੂੰ ਸਾਰਿਆਂ ਨੂੰ ਪਤਾ ਤੇ ਗੁਰੂ ਸਾਹਿਬ ਕਹਿੰਦੇ ਕਿ ਕੂੜ ਅਮਾਵਸ ਕਹਿੰਦੇ ਤੁਹਾਡੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾ ਉਹ ਮੱਸਿਆ ਦੀ ਰਾਤ ਵਰਗਾ ਹੈ ਜਿੱਦਾਂ ਮੱਸਿਆ ਦੀ ਰਾਤ ਚੰਦਰਮਾ ਨਹੀਂ ਦਿਖਦਾ ਕਹਿੰਦਾ ਤੁਹਾਡੇ ਅੰਦਰ ਅਗਿਆਨਤਾ ਦਾ ਇੰਨਾ ਕੁ ਹਨੇਰਾ ਹੈ ਕੂੜ ਅਮਾਵਸ ਸੱਚ ਚੰਦਰਮਾ ਕਹਿੰਦਾ ਤੁਹਾਡੇ ਅੰਦਰ ਸੱਚ ਹੈ ਔਰ ਉਹ ਸੱਚ ਦਾ ਪ੍ਰਕਾਸ਼ ਵੀ ਹੈ ਦੇਖੋ ਸੱਚ ਹੈ ਉਹ ਸੱਚ ਦਾ ਪ੍ਰਕਾਸ਼ ਵੀ ਹੈ ਪਰ ਮੈਂ ਤੁਹਾਨੂੰ ਦੱਸਾਂ ਕਿ ਦਿਸੇ ਨਹੀਂ ਕਹਿ ਚੜਿਆ ਕਹਿੰਦੇ ਅਗਿਆਨਤਾ ਦਾ ਇੰਨਾ ਹਨੇਰਾ ਹੈ ਕਿ ਤੁਸੀਂ ਕਰਮਕਾਂਡ ਕਰਦੇ ਹੋ ਪਰ ਤੁਹਾਨੂੰ ਦਿਸਦਾ ਹੀ ਨਹੀਂ ਉਹ ਚੰਦਰਮਾ ਚੜਿਆ ਕਿੱਥੇ ਉਹ ਪ੍ਰਕਾਸ਼ ਹੈ ਕਿੱਥੇ ਤੁਹਾਡੇ ਕਹਿੰਦਾ ਆਹ ਹਾਲ ਹੈ ਹੁਣ ਆਪਾਂ ਇੱਥੇ ਗੱਲ ਫੜਨੀ ਸੀ ਆਪਾਂ ਨੇ ਫੜੀ ਨਹੀਂ ਕਿ ਫੜੀ ਨਹੀਂ ਫੜੀ ਆਪਾਂ ਨੇ ਕੀ ਕਹਿ ਦਿੱਤਾ ਜੀ ਇਹਦਾ ਆਪਾਂ ਨੇ ਵਿਖਿਆਨ ਕੀਤਾ ਕਹਿੰਦਾ ਕੱਲ ਕਾਤੀ ਰਾਜੇ ਕਸਾਈ ਕੱਲ ਯੁੱਗ ਕਹਿੰਦਾ ਕੈਂਚੀ ਦਾ ਕੰਮ ਕਰਦਾ ਜੀ ਰਾਜੇ ਕਸਾਈ ਹੋਏ ਫਿਰਦੇ ਨੇ ਜੀ ਧਰਮ ਡਾਰੀਆਂ ਲਾ ਕੇ ਮਰ ਗਿਆ ਜੀ ਸਿੱਖੀ ਭਜਦੀ ਜਾ ਰਹੀ ਹੈ ਜੀ ਧਰਮ ਘਟਦੇ ਜਾ ਰਹੇ ਨੇ ਜੀ ਉਹ ਭਾਈ ਐਵੇਂ ਨਾ ਭੁਲੇਖੇ ਚ ਪੈ ਜਾਓ ਤੁਸੀਂ ਗੁਰੂ ਸਾਹਿਬ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਾ ਕੇ ਪੁੱਛਿਆ ਕਿ ਪਾਤਸ਼ਾਹ ਕਿਰਪਾ ਕਰੋ ਵੀ ਕਿਹੜਾ ਧਰਮ ਸਭ ਤੋਂ ਵਧੀਆ ਦੱਸੋ ਕਿਹੜਾ ਧਰਮ ਸਭ ਤੋਂ ਵਧੀਆ ਹੈ ਤੇ ਮੈਂ ਉਹ ਅਡੋਪਟ ਕਰ ਲਵਾਂ ਕਿਹੜਾ ਧਰਮ ਸਭ ਤੋਂ ਵਧੀਆ ਤੇ ਮੈਂ ਉਹ ਅਡੋਪਟ ਕਰ ਲਵਾਂ ਤਾਂ ਕਿ ਮੈਂ ਸੌਖਾ ਤਰ ਜਾਵਾਂ ਭਵਸਾ ਕਰਜੂ ਸੱਚ ਗੁਰੂ ਸਾਹਿਬ ਨੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਧਰਮ ਕੋਈ ਮਾੜਾ ਨਹੀਂ ਧਰਮ ਕੋਈ ਮਾੜਾ ਨਹੀਂ ਪਰ ਇਹਨਾਂ ਧਰਮਾਂ ਦੇ ਵਿੱਚੋਂ ਇੱਕ ਸ੍ਰੇਸ਼ਟ ਧਰਮ ਹੈ ਜਿੱਦਣ ਉੱਥੇ ਪਹੁੰਚ ਜਾਏਗਾ ਤਾਂ ਜੰਮਣਾ ਮਰਨਾ ਖਤਮ ਹੋਣਾ ਜਿੱਦਣ ਉਹ ਧਰਮ ਅਪਣਾ ਲਏਗਾ ਨਾ ਤੇ ਉਹ ਧਰਮ ਕਿਹੜਾ ਜੀ ਨਾਮ ਤੇਰੇ ਅੰਦਰ ਜਿੱਦਣ ਉਸ ਧਰਮ ਚ ਪ੍ਰਵੇਸ਼ ਕਰ ਜਾਏਗਾ ਜਿੱਦਣ ਉਹ ਧਰਮ ਅਡੋਪਟ ਕਰ ਲਏਗਾ ਜਿੱਦਣ ਉਹ ਧਰਮ ਤੱਕ ਪਹੁੰਚ ਜਾਏਗਾ ਤੀਜਾ ਤੇਰੇ ਜਿਹੜੇ ਕਰਮ ਕੀਤੇ ਨਾ ਪਿਛਲੇ ਜਨਮਾਂ ਚ ਉਹ ਨਿਰਮਲ ਹੋ ਜਾਣਗੇ ਹੁਣ ਇੱਥੇ ਹਿਸਾਬ ਲਾਓ ਕਿ ਧਰਮ ਕੋਈ ਵੀ ਅਡੋਪਟ ਕੀਤਾ ਪਰ ਕਰਮ ਨਿਰਮਲ ਨਹੀਂ ਹੋਏ ਹੋਏ ਮੰਨੇ ਨੀ ਬੱਚ ਕਹਿੰਦਾ ਜਿੱਦਣ ਆਹ ਧਰਮ ਤੱਕ ਪਹੁੰਚੇਗਾ ਜਿੱਦਣ ਆਹ ਧਰਮ ਤੋਂ ਅਡੋਪਟ ਕਰ ਲਏਗਾ ਕਰਮ ਨਿਰਮਲ ਹੋ ਜਾਣਗੇ ਜੋ ਕੁਛ ਜ਼ਿੰਦਗੀ ਚ ਕੀਤਾ ਤੂੰ ਸਭ ਆਤਮਾ ਗੌਰ ਨਹੀਂ ਕੀਤੀ ਤੁਹਾਨੂੰ ਲੋੜ ਨਹੀਂ ਪਈ ਹੁਣ ਅੱਗੇ ਜਾ ਕੇ ਕਹਿੰਦਾ ਕਹਿੰਦਾ ਕੂੜ ਅਮਾਵਸ ਸੱਚ ਚੰਦਰਮਾ ਕਹਿੰਦਾ ਤੇਰੇ ਅੰਦਰ ਇੱਕ ਐਸੀ ਰਾਤ ਹੈ ਐਸਾ ਝੂਠ ਹੈ ਤੇਰੇ ਅੰਦਰ ਠੀਕ ਹੈ ਜੀ ਹੁਣ ਤੁਸੀਂ ਦੇਖੋ ਇਸੇ ਗੁਰਬਾਣੀ ਵਿੱਚ ਲਿਖਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਠੀਕ ਹੈ ਹੁਣ ਆਪਾਂ ਪੜ੍ਹ ਲਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਅੱਗੇ ਜਾ ਕੇ ਪੜਿਓ ਆਖਰੀ ਪੰਕਤੀ ਪੜਿਓ ਇਸ ਸ਼ਬਦ ਦੀ ਠੀਕ ਹੈ 468 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਹਿੰਦੇ ਕੂੜ ਰਾਜਾ ਕਹਿੰਦਾ ਜਿਹੜਾ ਰਾਜਾ ਨਾ ਰਾਜ ਕਰਦਾ ਪਿਆ ਇਹ ਝੂਠ ਹੈ ਇਹ ਰਾਜ ਝੂਠ ਹੈ ਕੂੜ ਪਰਜਾ ਕਹਿੰਦਾ ਉਸ ਰਾਜੇ ਦੇ ਅਧੀਨ ਜਿਹਦੇ ਉੱਤੇ ਰਾਜ ਕਰਨ ਰਿਹਾ ਵੀ ਝੂਠ ਹੈ ਉਹ ਵੀ ਛਲ ਹੀ ਹੈ ਰੇਬ ਹੀ ਹੈ ਕਹਿੰਦਾ ਕਿਵੇਂ ਕਹਿੰਦਾ ਸਭ ਕੁਛ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਹਿੰਦਾ ਜਿਵੇਂ ਕੋਈ ਮਦਾਰੀ ਸੀ ਠੀਕ ਹੈ ਉਹਨੇ ਕਬੂਤਰ ਬਣਾ ਦਿੱਤਾ ਨਾ ਉਹਦੇ ਕੰਮ ਦਾ ਨਾ ਤੁਹਾਡੇ ਕਿਸੇ ਕੰਮ ਦਾ ਸਿਰਫ ਵੇਖਣ ਨੂੰ ਦੋ ਚਾਰ ਮਿੰਟ ਲਈ ਹੈ ਠੀਕ ਹੈ ਉਸ ਕੋਲ ਕਬੂਤਰ ਨਹੀਂ ਹੈਗਾ ਤੇ ਨਾ ਕੋਈ ਮਦਾਰੀ ਨਾਲ ਹੀ ਲੈ ਕੇ ਗਿਆ ਉਹ ਦੋ ਚਾਰ ਮਿੰਟ ਤੁਹਾਨੂੰ ਕੱਢ ਕੇ ਦਿਖਾਤਾ ਟੋਕਰੀ ਚ ਜਦੋਂ ਜੀ ਕਬੂਤਰ ਦੇਖ ਲਓ ਜੀ ਤੁਸੀਂ ਤਾੜੀਆਂ ਵਜਾਤੀਆਂ ਵੀ ਕਮਾਲ ਹੈ ਪੰਜਾਂ ਮਿੰਟਾਂ ਬਾਅਦ ਉਹਨੇ ਕਬੂਤਰ ਦਾ ਕੁਝ ਹੋਰ ਬਣਾਤਾ ਮਦਾਰੀ ਕੋਲ ਕੋਈ ਪੱਕੀ ਚੀਜ਼ ਨਹੀਂ ਹੁੰਦੀ ਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੰਸਾਰ ਵੀ ਇੱਕ ਮਦਾਰੀ ਦੀ ਖੇਡ ਹੀ ਹੈ ਕਹਿੰਦਾ ਕਿਵੇਂ ਕਹਿੰਦਾ ਮਾਰ ਝਾਤੀ ਜਿਵੇਂ ਉਹਨੇ ਕਬੂਤਰ ਬਣਾਤਾ ਤੇ ਕਦੀ ਰੁਪਈਆ ਬਣਾਤਾ ਤੇ ਕਦੀ ਕੁਝ ਬਣਾਤਾ, ਕਹਿੰਦਾ ਏਦਾਂ ਹੀ ਪਰਮਾਤਮਾ ਨੇ ਕਦੀ ਇਨਸਾਨ ਬਣਾਤਾ, ਕਦੀ ਡੰਗਰ ਬਣਾਤਾ, ਕਦੀ ਕੋਈ ਘੋੜਾ ਬਣਾਤਾ, ਕਦੀ ਹਾਥੀ ਬਣਾਤਾ, ਪਰ ਸਦਕੇ ਜਾਵਾਂ ਐਵੇਂ ਭੁਲੇਖੇ ਜੀਉ। ਕਹਿੰਦਾ ਕਿਉਂ? ਕਹਿੰਦਾ ਉਹ ਕਦੀ ਕਬੂਤਰ ਨਾਲ ਲੈ ਕੇ ਗਿਆ ਨੀ। ਕਹਿੰਦਾ ਜਿਹੜੀ ਮਰਜ਼ੀ ਸ੍ਰਿਸ਼ਟੀ ਬਣਾਈ ਉਹਨੂੰ ਪਰਮਾਤਮਾ ਵਾਲੇ ਪਾਸੇ ਜਾਂਦਾ, ਕੋਈ ਚੀਜ਼ ਨਾਲ ਨੀ ਜਾਂਦੀ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਨਾਨਕ ਵਖਾਣੇ ਬੇਨਤੀ ਉਦ ਬਾਜ ਕੂੜੋ ਕੂੜ। ਦੱਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਚਰਨਾਂ ਚ ਨਾ ਇੱਕ ਬੇਨਤੀ ਕਰਦਾ, ਠੀਕ ਆ, ਤੇ ਵਖਾਣੇ ਦਾ ਭਾਵ ਮੈਂ ਪਚਾਰ ਤੁਹਾਨੂੰ ਦੱਸਦਾ। ਦੱਸੋ ਪਾਤਸ਼ਾਹ ਕਹਿੰਦੇ ਤੁਦ ਬਾਜੋ ਕੂੜੋ ਕੂੜ। ਕਹਿੰਦਾ ਪਰਮਾਤਮਾ ਤੇਰੇ ਤੋਂ ਬਗੈਰ ਸਭ ਕੁਝ ਝੂਠ ਆ, ਇਹਦਾ ਮਤਲਬ ਜੇ ਤੂੰ ਮਿਲ ਪਿਆ ਤੇ ਕੋਈ ਸੱਚਾਈ ਹੋ ਸਕਦੀ ਹੈ, ਕੋਈ ਸੱਚ ਹੋ ਸਕਦਾ ਹੈ, ਜੇ ਤੇਰੇ ਨਾਲ ਦੋਸਤੀ ਨਹੀਂ ਹੋਈ, ਤੂੰ ਮਿਲਾਪ ਨਹੀਂ ਕੀਤਾ, ਤੂੰ ਸਾਨੂੰ ਦਿਸਿਆ ਨਹੀਂ, ਸਭ ਕੁਝ ਝੂਠ। ਦੇਖੋ ਕਹਿੰਦਾ ਇਹ ਝੂਠ ਵੀ ਸੱਚ ਹੋ ਸਕਦਾ, ਕਿਉਂ ਪੜੋ ਧਿਆਨ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਕਿੱਧਰ ਬਦਲਣਗੇ, ਹੈ ਨਾ ਬੁਝਾਰਤ। ਗੁਰੂ ਸਾਹਿਬ ਤੁਸੀਂ ਹੁਣੇ ਕਿਹਾ ਵੀ ਸਭ ਕੁਛ ਕੂੜ ਆ, ਤੇ ਹੁਣੇ ਤੁਸੀਂ ਸੰਸਾਰ ਨੂੰ ਸੱਚ ਕਹਿਤਾ ਫੜ ਕੇ। ਕਹਿੰਦੇ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦਾ ਇਹ ਸੰਸਾਰ ਜਿਹੜਾ ਜਿੰਨਾ ਬਣਾਇਆ ਸੱਚੇ ਦੀ ਕੋਠੜੀ ਹੈ, ਉਹਦਾ ਵਿੱਚ ਵਾਸ ਆ, ਪਰ ਕਦੋਂ? ਕਹਿੰਦਾ ਜੇ ਤੂੰ ਮਿਲਿਆ ਤੇ ਸਭ ਸੱਚ ਆ, ਜੇ ਤੇਰਾ ਮੇਰਾ ਮਿਲਾਪ ਨਹੀਂ ਤੇ ਸਭ ਕੁਛ ਝੂਠ ਹੈ। ਤੁਦ ਬਾਜੋ ਕੂੜੋ ਉੱਠਤੇ ਤੋਂ ਬਗੈਰ ਸਭ ਝੂਠ ਹੈ। ਫੜਨਾ ਤੇ ਆਪਾਂ ਗੱਲਾਂ ਤੇ ਆਹ ਵਾਲੀਆਂ ਨੇ ਨਾ ਜੀ। ਸੋ ਪਾਤਸ਼ਾਹ ਕੀ ਕਹਿਣ ਲੱਗੇ, ਕਹਿੰਦੇ ਕਰੀਏ ਕੀ, ਗੱਲ ਸਮਝ ਨਹੀਂ ਆ ਰਹੀ। ਸਮਝ ਕਿਉਂ ਨਹੀਂ ਆ ਰਹੀ? ਕਿ ਮੀਆਂ ਬੀਬੀ ਇਕੱਠੇ ਰਹਿ ਰਹੇ, ਮੀਆਂ ਬੀਬੀ ਇਕੱਠੇ ਰਹਿ ਰਹੇ, ਇੱਕ ਘਰ ਚ ਇੱਕ ਕਮਰੇ ਚ ਰਹਿ ਰਹੇ, ਬਣ ਨਹੀਂ ਆ ਰਹੀ। ਕਿਉਂ ਨਹੀਂ ਬਣ ਆ ਰਹੀ? ਬਣ ਇਸ ਕਰਕੇ ਨਹੀਂ ਆ ਰਹੀ ਵੀ ਔਰਤ ਕਹਿੰਦੀ ਹੈ ਮੈਂ ਆਪਣੇ ਢੰਗ ਨਾਲ ਚੱਲਣਾ, ਤੇ ਬੰਦਾ ਕਹਿੰਦਾ ਮੇਰੇ ਢੰਗ ਨਾਲ ਚੱਲ, ਵਿਗੜ ਗਈ। ਠੀਕ, ਹੁਣ ਔਰਤ ਜਿਹੜੀ ਹੈ ਜੇ ਤੇ ਬੰਦੇ ਦੇ ਚੁਆਇਸ ਮੁਤਾਬਕ ਉਹਦੀ ਚੁਆਇਸ ਹੈ, ਉਹਦੇ ਮਨ ਦੀ ਖਾਹਿਸ਼ ਹੈ ਕਿ ਇੱਦਾਂ ਦੇ ਕੱਪੜੇ ਪਾਵੇ, ਜੇ ਉਹ ਪਾਉਂਦੀ ਹੈ ਤੂੰ ਗੱਜ ਕੇ ਕਹਿੰਦਾ ਸੋਹਣੀ ਪਾਏ ਤੇ ਕੱਪੜੇ ਹੀ ਹਨ, ਪਾਏ ਕੱਪੜੇ ਹੀ। ਕਦੀ ਗੌਰ ਕਰਿਓ ਕਿਤੇ ਤਿਆਰ ਹੋ ਕੇ ਚੱਲੇ ਤੇ ਬੰਦੇ ਨੇ ਕਹਿਤਾ ਜਾ ਸੂਟ ਪਾਈ, ਜੀ ਮੈਂ ਤੇ ਉਹਦੇ ਧੋਤਾ ਹੀ ਨੀ, ਮੈਂ ਦੂਜਾ ਧੋਤਾ, ਤੇ ਮੈਂ ਪ੍ਰੈਸ ਕੀਤਾ, ਮੈਂ ਆਪਣੀ ਸਹੇਲੀ ਨਾਲ ਗੱਲਬਾਤ ਕੀਤੀ, ਮੈਂ ਤੂੰ ਪਾਉਂ। ਕਹਿੰਦਾ ਚੰਗਾ ਤੇਰੀ ਮਰਜ਼ੀ, ਪਾਉਣ ਸਾਰਾ ਦਿਨ ਮੂੰਹ ਮੱਟੀ ਪੈਂਦਾ। ਉਹ ਪੁੱਛ ਪੁੱਛ ਮਰ ਗਈ ਹੋਇਆ ਕੀ, ਕਹਿੰਦਾ ਕੁਛ ਨੀ। ਸ਼ਾਮਾਂ ਨੂੰ ਆ ਕੇ ਨਿਰਣਾ ਹੋਇਆ, ਨਿਕਲਿਆ ਵੀ ਕਿ ਤੂੰ ਮੇਰੀ ਚੁਆਇਸ ਦਾ ਸੂਟ ਨਹੀਂ ਬਣਿਆ, ਮੇਰੀ ਮਰਜ਼ੀ ਨਾਲ ਤਿਆਰ ਨਹੀਂ ਹੋਈ, ਬਸ ਤੇਰੀ ਮੇਰੀ ਲੜਾਈ ਆਈ। ਹੁਣ ਤੁਸੀਂ ਹਿਸਾਬ ਲਾਓ, ਵਿਆਹ ਵੇਖਣ ਗਏ, ਸਿਰਫ ਬੰਦੇ ਦੀ ਮਰਜ਼ੀ ਦਾ ਸੂਟ ਨਹੀਂ ਪਾਇਆ, ਸਾਰਾ ਦਿਨ ਆਪਸ ਚ ਅਣ ਬਣ ਰਹੀ, ਵਿਆਹ ਵੇਖਣ ਦਾ ਆਨੰਦ ਹੈ? ਧਿਆਨ ਨਾਲ ਸੁਣਨਾ ਗੁਰੂ ਪਿਆਰਿਓ, ਆਤਮਾ ਤੇ ਪਰਮਾਤਮਾ ਦੋਨੋਂ ਇਕੱਠੇ ਰਹਿਣ ਰਹੇ ਹੈ, ਆਤਮਾ ਤੇ ਪਰਮਾਤਮਾ ਦੋਨੋਂ ਇਕੱਠੇ ਰਹਿੰਦੇ ਪਏ ਨੇ। ਆਤਮਾ ਉਹਦੀ ਵੋਟੀ ਹੈ, ਕਿਹਦੀ? ਪਰਮਾਤਮਾ ਦੀ, ਠੀਕ ਹੈ ਜੀ। ਪਰ ਇਹ ਆਤਮਾ ਉਸ ਪਰਮਾਤਮਾ ਦੇ ਚੁਆਇਸ ਮੁਤਾਬਕ ਕੱਪੜੇ ਨਹੀਂ ਪਾਉਂਦੀ। ਉੱਥੇ ਜਨਾਨੀ ਨੇ ਬੰਦੇ ਦੇ ਮੁਤਾਬਕ ਕੱਪੜੇ ਨਹੀਂ ਪਾਏ, ਵਿਆਹ ਵੇਖਣ ਦਾ ਆਨੰਦ ਨਹੀਂ ਆਇਆ। ਉਹ ਗੁਰੂ ਪਿਆਰਿਓ, ਜੇ ਤੁਸੀਂ ਪਰਮਾਤਮਾ ਦੇ ਕਹੇ ਮੁਤਾਬਕ ਆਤਮਾ ਦੇ ਕੱਪੜੇ ਨਹੀਂ ਪਾਓਗੇ, ਸੰਸਾਰ ਵਿੱਚੋਂ ਵਿਚਰਨ ਦਾ ਆਨੰਦ ਨਹੀਂ ਆਉਣਾ, ਜਿੱਥੇ ਮਰਜ਼ੀ ਬਦਲਿਓ। ਵਿਆਹ ਤੇ ਵੇਖਿਆ, ਇਹਨੀ ਜੇ ਵਿਆਹ ਛੱਡ ਆਏ, ਵਿੱਚੋਂ ਵੀ ਨਹੀਂ ਛੱਡਿਆ, ਪੂਰਾ ਵੇਖਿਆ, ਪਰ ਨਾਲ ਘਰ ਵਾਲਾ ਵੇਖਿਆ, ਬਾਤ ਹੈ ਨਾਲ ਹੀ ਹੈ, ਕੋਈ ਬੁਲਾਉਂਦੀ ਹੈ, ਬੋਲਦਾ ਵਿੱਚੋਂ, ਜਵਾਬ ਦਿੰਦਾ ਹੈ, ਪਰ ਮੂੰਹ ਤੋਂ ਪਤਾ ਲੱਗਦਾ ਨਾਰਾਜ਼ ਹੈ। ਪਰਮਾਤਮਾ ਨਾਲ ਹੀ ਹੈ, ਜਿੰਨਾ ਚਿਰ ਤੁਸੀਂ ਸੰਸਾਰ ਚ ਰਹਿੰਦੇ ਹੋ, ਸਰੀਰ ਚ ਰਹਿੰਦੇ ਹੋ, ਪਰਮਾਤਮਾ ਨਾਲ ਹੀ ਹੈ। ਪਰ ਸਦਕੇ ਜਾਵਾਂ ਬੰਦੇ ਦੇ ਚਿਹਰੇ ਤੋਂ ਪਤਾ ਲੱਗਦਾ ਮੇਰੇ ਨਾਲ ਨਾਰਾਜ਼ ਹੈ। ਉਹ ਗੁਰੂ ਜੀ ਪਿਆਰੀ ਸਾਧ ਸੰਗਤ ਜੀ, ਉਹ ਆਤਮਾ ਅੰਦਰ ਬੈਠੀ ਜਾਂਦੀ ਹੈ, ਪਰਮਾਤਮਾ ਮੈਨੂੰ ਬੁਲਾਉਂਦਾ ਨਹੀਂ ਹੈ। ਹੁਣ ਆਪਾਂ ਇਹ ਲੱਭੀਏ ਵੀ ਇਹਨੇ ਕਿਹੜੇ ਕੱਪੜੇ ਪਾਲੇ ਜਿਹੜੇ ਹੋਏ, ਆਤਮਾ ਨੇ ਕਿਹੜੇ ਕੱਪੜੇ ਪਾਲੇ। ਰੋਜ਼ ਪੜ੍ਹਦੇ, ਰੋਜ਼ ਪੜ੍ਹੀ ਜਾਂਦੇ, ਠੀਕ ਹੈ ਜੀ। ਸਵੇਰ ਤੋਂ ਲੈ ਕੇ ਸ਼ਾਮ ਤੱਕ 721 ਅੰਗ ਤੇ 22 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਇਹ ਤਨ ਮਾਇਆ ਪਾਇਆ ਪਿਆਰੇ, ਲਿਟੜਾ ਲੱਭ ਰਹੇ। ਇਹ ਤਨ ਸਰੀਰ ਧਿਆਨ ਦਿਓ, ਸਰੀਰ ਤੇ ਕੱਪੜਾ ਪਾਉਂਦੀ ਹੈ ਜਨਾਨੀ ਤੇ ਬੰਦਾ ਦੇਖਦਾ ਕਹਿੰਦਾ ਬੜੀ ਸੋਹਣੀ ਲੱਗਦੀ। ਆਹ ਨੀ ਪਾਉਣਾ ਸੀ ਯਾਰ, ਉਹ ਪਾਉਣਾ ਪਾਉਣਾ ਸੀ ਸੱਚ ਜੀ। ਸੁਣਿਓ, ਸਰੀਰ ਜਿਹੜਾ ਹੈ ਉਹ ਅਲੱਗ ਚੀਜ਼ ਹੈ, ਪਰ ਮਨ ਦੇ ਉੱਤੇ ਕਿਹੜਾ ਸਰੀਰ ਹੈ ਜਿੱਥੇ ਕੱਪੜਾ ਪਾਉਣਾ ਹੈ? ਮਨ ਦੀ ਮਤ, ਮਨ ਦਾ ਸਰੀਰ ਆ, ਮਨ ਦੀ ਮਤ ਮਨ ਦਾ ਸਰੀਰ ਆ। ਇਹ ਤਨ ਮਾਇਆ ਪਾਇਆ ਪਿਆਰੇ, ਧਿਆਨ ਦਿਓ। ਕਹਿੰਦੇ ਜਿਹੜਾ ਤਨ ਆ, ਕਹਿੰਦਾ ਆਪਾਂ ਜਿਹੜੀ ਮਨ ਦੀ ਮਤ ਆ ਨਾ, ਕੀ ਹੈ? ਮਾਇਆ ਪਾਇਆ। ਮਾਇਆ ਕੀ ਹੈ? ਸੰਸਾਰ। ਤੇ ਪਾਇਆ ਕੀ ਹੈ? ਪਾ ਦੇਣੀ। ਜਦੋਂ ਕਿਸੇ ਕੱਪੜੇ ਨੂੰ ਰੰਗ ਚੜਾਈਦਾ ਨਾ ਜੀ, ਪਹਿਲਾਂ ਪਾ ਦੇਈਦੀ ਜੀ। ਪਾ ਕਿੱਦਾਂ ਦੇਈਦੀ ਜੀ? ਜਦੋਂ ਕੋਈ ਕੱਪੜਾ ਰੰਗ ਚੜਾਉਣਾ ਨਾ, ਉਹਨੂੰ ਪਹਿਲਾਂ ਬੀਬੀਆਂ ਕੀ ਕਰਦੀਆਂ, ਇੱਕ ਪਤੀਲੇ 'ਚ ਪਾਣੀ ਪਾ ਕੇ, ਲੂਣ ਪਾ ਕੇ, ਫਟਕੜੀ ਪਾ ਕੇ ਨਾ ਉਹਦੇ ਵਿੱਚ ਤੁਝ ਡੋਬ ਦਿੰਦੀਆਂ। ਜਦੋਂ ਡੋਬ ਦਿੰਦੀਆਂ ਤੇ ਫਿਰ ਰੰਗ ਵਾਲੇ ਕੱਪੜੇ ਭਾਂਡੇ 'ਚ ਪਾਉਂਦੀਆਂ। ਉਹਨੂੰ ਪੁੱਛਿਆ ਕੀ ਕਰਨ, ਕਹਿੰਦਾ ਪਾ ਦਿੱਤੀ ਹੈ, ਰੰਗ ਪੱਕਾ ਚੜੂਗਾ। ਠੀਕ ਹੈ, ਹੁਣ ਰੰਗ ਪੱਕਾ ਚੜੂਗਾ ਤੇ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਜਿਹੜੀ ਆਤਮਾ ਹੈ ਨਾ, ਇਹਨੇ ਪਰਮਾਤਮਾ ਦੇ ਮੁਤਾਬਕ, ਚੋਇਸ ਮੁਤਾਬਕ ਕੱਪੜੇ ਨਹੀਂ ਪਾਏ। ਠੀਕ ਹੈ, ਇਹਨੇ ਆਪਣੀ ਮਤ ਰੂਪੀ ਤਨ ਦੇ ਉੱਤੇ ਸੰਸਾਰ ਦੀ ਮਾਇਆ ਦੀ ਪਾ ਦਿੱਤੀ ਹੋਈ ਹੈ। ਠੀਕ ਹੈ, ਤੂੰ ਰੰਗ ਕਿਹੜਾ ਚੜਾਇਆ? ਲਿਟਲਾ ਲੱਭ ਰੰਗਾਏ। ਹੁਣ ਲੱਭ ਕੀ ਚੀਜ਼ ਆ? ਜ਼ਬਾਨ ਦੇ ਚਸਕੇ। ਠੀਕ, ਕਹਿੰਦੇ ਜ਼ਬਾਨ ਦੇ ਜਿਹੜੇ ਚਸਕੇ ਆ ਨਾ, ਉਹ ਉੱਤੋਂ ਰੰਗ ਚੜਾਇਆ ਹੈ। ਹੁਣ ਅੱਗੇ ਕੀ ਕਹਿੰਦੇ ਗੁਰੂ ਜੀ, ਧਿਆਨ ਨਾਲ ਸੁਣਿਓ। ਹੁਣ ਜਨਾਨੀ ਨੇ ਕੱਪੜੇ ਤੇ ਪਾਏ ਆ, ਪਰ ਖਸਮ ਨੂੰ ਪਸੰਦ ਨਹੀਂ ਹੈ। ਉਹਦੇ ਨਾ ਪਸੰਦ ਹੋਣ ਕਰਕੇ ਦੋਨਾਂ ਦੀ ਬਣ ਨਹੀਂ ਆਉਂਦੀ। ਠੀਕ, ਬੰਦਾ ਵਿਆਹ ਤੇ ਚੱਲਿਆ, ਤਿਆਰ ਹੋਇਆ, ਜਨਾਨੀ ਇੰਨੀ ਗੱਲ ਕਹਿ ਦੇ ਭਾਵੇਂ ਸੂਟ ਆਪਣੀ ਮਰਜ਼ੀ ਦਾ ਪਾ ਲਵੇ, ਕੱਢ ਕੇ ਕਵੇ ਜੀ ਆਹ ਪਾ ਲਵਾਂ, ਹੋਏ 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 ਹੋਏ, ਪਾਲੋ 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 ਪਾਲੋ, ਹੁਣ ਮੈਂ ਕੀ ਕਹਿਣਾ ਤੈਨੂੰ, ਜਿਹੜਾ ਮਰਜ਼ੀ ਪਾ। ਨਹੀਂ ਨਹੀਂ, ਮੁੜ ਕੇ ਨਾ ਮੈਂ ਗੁੱਸਾ ਕਰੂ। ਠੀਕ, ਪਾਲੋ ਪਾਲੋ, ਸਿਰਫ ਇੰਨੀ ਗੱਲ ਕਹੀ ਜੀ ਆਹ ਪਾਲਮਾ। ਸਾਰਾ ਦਿਨ ਮਗਰ ਮਗਰ ਫਿਰਦਾ, ਹੱਸੀ ਜਾਂਦਾ, ਤੇਰੀ ਘਰਵਾਲੀ ਪਤਾ ਕਿੰਨੀ ਚੰਗੀ, ਕੀ ਸਿੱਖਿਆ ਜੀ? ਮੇਰੇ ਤੋਂ ਬਿਨਾਂ ਪੁੱਛੇ ਤੇ ਕੱਪੜੇ ਨਹੀਂ ਪਾਉਂਦੀ, ਜਿਹੜਾ ਮੈਂ ਸੂਟ ਕਵਾਂ ਉਹ ਹੀ ਪਾਉਂਦੀ ਹੈ। ਠੀਕ ਹੈ ਜੀ, ਤਾਂ ਸੁਣਿਓ ਹੁਣ ਅੱਗੇ ਜਾ ਕੇ ਕੀ ਲਿਖਿਆ। ਕਹਿੰਦੇ ਇਸ ਆਤਮਾ ਨੇ ਆਪਣੀ ਜਿਹੜੀ ਮਤ ਆ, ਉਹਦੇ ਉੱਤੇ ਜਿਹੜਾ ਕੱਪੜਾ ਪਾਇਆ ਹੈ ਨਾ, ਉਹ ਮਾਇਆ ਦੀ ਪਾ ਦਿੱਤੀ ਹੈ। ਉੱਤੋਂ ਸੰਸਾਰ ਦੇ ਚਸਕੇ ਜਿਹੜੇ ਆ, ਉਹ ਪੱਕਾ ਰੰਗ ਚੜਾਇਆ। ਠੀਕ ਹੈ, ਤੇ ਮੇਰੇ ਕੰਤਨਾ ਭਾਵੇ ਚੋਰੜਾ ਪਿਆਰੇ, ਕਿਉਂ ਤਨ ਸਿੱਧ ਲਏ? ਕਹਿੰਦੇ ਮੇਰੇ ਕੰਤਨਾ ਭਾਵੇ ਚੋਰੜਾ ਪਿਆਰੇ, ਕਹਿੰਦੇ ਮੇਰੇ ਖਸਮ ਨੂੰ ਇਹ ਚੋਲਾ ਚੰਗਾ ਨਹੀਂ ਲੱਗਦਾ। ਮੇਰੇ ਖਸਮ ਨੂੰ ਸੰਸਾਰ ਦੇ ਮੋਹ ਵਿੱਚ ਫਸ ਕੇ ਰਹਿਣਾ ਤੇ ਸੰਸਾਰ ਦੇ ਚਸਕਿਆਂ ਦਾ ਰੰਗ ਰੂਪੀ ਕੱਪੜਾ ਪਾ ਕੇ ਰੱਖਣਾ ਪਰਮਾਤਮਾ ਨੂੰ ਪਸੰਦ ਨਹੀਂ ਹੈ। ਦੱਸੋ ਕੋਈ ਵੱਡੀ ਗੱਲ ਹੈਗੀ? ਆਪਾਂ ਪੜ੍ਹ ਗਏ, ਪੜ੍ਹ ਗਏ। ਠੀਕ, ਕੀ ਕਹਿ ਲਗੇ? ਕਹਿੰਦੇ ਮੇਰੇ ਕੰਤਨਾ ਭਾਵੇ ਚੋਲਣਾ ਪਿਆਰੇ, ਕਹਿੰਦੇ ਜਿਹੜਾ ਚੋਲਾ ਹੈ ਨਾ, ਜਿਹੜਾ ਕੱਪੜੇ ਆ, ਇਹ ਮੇਰੇ ਖਸਮ ਨੂੰ ਚੰਗੇ ਨਹੀਂ ਲੱਗਦੇ। ਠੀਕ ਹੈ ਜੀ, ਕਿਉਂ ਤਨ ਸਿੱਧੇ ਜਾਏ? ਹੁਣ ਤੁਸੀਂ ਹਿਸਾਬ ਲਾਓ, ਮੀਆਂ ਬੀਬੀ ਦੋ ਹੀ ਨੇ, ਇਕੱਠੇ ਨੇ। ਇੱਕ ਕੱਪੜੇ ਨਾ ਪਸੰਦ ਦੇ ਪਾਉਣ ਕਰਕੇ ਪੰਗਾ ਪੈ ਗਿਆ। ਠੀਕ ਹੈ, ਉਹ ਰਾਤ ਨੂੰ ਲੰਮੇ ਪੈਣ ਲੱਗੇ ਤੇ ਘਰ ਵਾਲਾ ਕਹਿੰਦਾ ਇਹਨੂੰ ਮੂੰਹ ਕਰਕੇ, ਉਹ ਕਹਿੰਦੇ ਜੀ ਮੇਰੇ ਨਾਲ ਗੱਲ ਕਰੋ, ਫਿਰਨ ਵਾਲੇ ਪਿਆ ਨਾ, ਉਹ ਤੇਰੇ ਨਾਲ ਹੀ ਪਿਆ ਨਾ ਮੈਂ, ਤੇ ਮੂੰਹ ਇੱਧਰ ਕਰੋ। ਕਹਿੰਦਾ ਮੇਰੀ ਮਰਜ਼ੀ, ਜਿੱਦਣ ਮਰਜ਼ੀ ਮੂੰਹ ਕਰਾਂ, ਪਿਆ ਤਾਂ ਤੇਰੇ ਨਾਲ ਹੀ ਹੈ। ਹੁਣ ਧਿਆਨ ਦਿਓ, ਅਗਰ ਮੂੰਹ ਉਹਦੇ ਵੱਲ ਕਰ ਲੈਂਦਾ ਹੈ ਤੇ ਸੇਜ ਵਿਛੀਏ, ਭਾਵੇਂ ਬੈੱਡ ਸੇਮ ਹੈ, ਸਭ ਕੁਝ ਸੇਮ ਹੈ, ਪਰ ਜੇ ਮੂੰਹ ਨਹੀਂ ਕਰਦੇ ਇੱਕ ਦੂਜੇ ਵੱਲ, ਸੇਜ ਨਹੀਂ ਵਿਛੀ। ਪਰਮਾਤਮਾ ਕਹਿੰਦਾ ਆਤਮਾ ਹੈ ਤੇ ਮੈਂ ਤੇਰੇ ਨਾਲ ਹੀ ਨਾ। ਫਰਕ ਸਿਰਫ ਇੰਨਾ ਹੈ ਕਿ ਤੇਰਾ ਮੂੰਹ ਸੰਸਾਰ ਵੱਲ ਹੈ, ਮੇਰਾ ਮੂੰਹ ਸੱਚਖੰਡ ਵੱਲ ਹੈ। ਸੰਸਾਰੀ ਗੱਲ ਇਹ ਨੀ, ਮੈਂ ਕਹਿੰਦਾ ਆਵਾਜ਼ਾਂ ਨੀ ਮਾਰਦੀ, ਮਾਫੀ ਮੰਗਦੀ ਹੈ। ਚਲੋ ਛੱਡੋ, ਕੋਈ ਗੱਲ ਨੀ, ਅੱਗੇ ਤੋਂ ਨੀ ਗਲਤੀ ਹੋ, ਅੱਗੇ ਤੋਂ ਨੀ ਗਲਤੀ ਹੋ, ਅੱਗੇ ਤੋਂ ਜਿਹੜਾ ਸੂਟ ਤੁਸੀਂ ਕਹੋਗੇ ਮੈਂ ਬੰਨੂੰਗੀ। ਠੀਕ ਹੈ, ਪਰ ਨੂੰ ਮੌਕਾ ਆਉਣਾ ਚਾਹੀਦਾ, ਮੌਕਾ ਆਊਗਾ, ਸੂਟ ਪਾਊਗੀ, ਫਿਰ ਸ਼ਾਇਦ ਕਿਹੜਾ ਆ ਜਾਵੇ। ਠੀਕ ਹੈ ਜੀ। ਹੁਣ ਅੱਗੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਾਇਆ ਰੰਜਨ ਜੇਥੀਏ ਪਿਆਰੇ ਪਾਈਏ ਨੋ ਮਜੀਠ, ਕਾਇਆ ਰੰਜਨ ਜੇਥੀਏ ਪਿਆਰੇ, ਕਾਇਆ ਸਰੀਰ ਉਹ ਮਤ ਥੀਏ ਦਾ ਪਦ ਤਿਆਰ ਹੋ ਜਾਵੇ। ਠੀਕ, ਕਾਇਆ ਰੰਜਨ ਰੰਗਣ ਲਈ ਤਿਆਰ ਹੋ ਜਾਏ ਪਿਆਰੇ, ਇੱਕ ਦਾ ਮੇਰਾ ਪਿਆਰਾ, ਇਹਦਾ ਸਰੀਰ ਹੈ, ਇਹਦਾ ਕਾਇਆ ਹੈ ਨਾ, ਇਹ ਭਾਂਡਾ ਬਣ ਜਾਏ ਲਲਾਰੀ ਦਾ, ਕਿਉਂਕਿ ਲਲਾਰੀ ਭਾਂਡਾ ਉਹਦੇ ਵਿੱਚ ਰੰਗ ਚੜ੍ਹਦਾ ਹੈ। ਸੱਚ ਆ ਵੀ, ਤੇ ਗੁਰੂ ਰੂਪ ਪੈਸੇ ਜਿਹਨ ਚ ਤੁਹਾਡੀ ਮੱਤ ਭਾਂਡਾ ਨਹੀਂ ਨਾ ਬਣਦੀ, ਕਦੀ ਜਿਹਦੇ ਵਿੱਚ ਰੰਗ ਪਾਉਣਾ ਹੈ। ਤੇ ਪਾਈਏ ਨੌ ਮਜੀਠ, ਮਜੀਠ ਕਹਿੰਦੇ ਨੇ ਪੱਕੇ ਰੰਗ ਨੂੰ, ਪਾਈਏ ਨੌ, ਦੇਖੋ ਆ ਗਿਆ ਜੀ ਨੌ। ਕਹਿੰਦਾ ਸੰਸਾਰ ਦੇ ਉੱਤੇ ਰੰਗ ਬੜੇ ਨੇ, ਪਰ ਉਸ ਪਰਮਾਤਮਾ ਦੇ ਨਾਮ ਤੋਂ ਪੱਕਾ ਰੰਗ ਕੋਈ ਨਹੀਂ। ਜਿਹੜਾ ਮਰਜ਼ੀ ਰੰਗ ਚੜ੍ਹ ਜਾਵੇ ਲੱਥ ਜਾਂਦਾ। ਗੁਰੂ ਪਿਆਰਿਓ, ਸੰਸਾਰ ਦਾ ਜਿੰਨਾ ਮਰਜ਼ੀ ਮੋਹ ਪੈਦਾ ਹੋ ਜਾਵੇ, ਜਿੰਨਾ ਮਰਜ਼ੀ ਕਿਸੇ ਨਾਲ ਪਿਆਰ ਪੈ ਜਾਵੇ, ਠੀਕ, ਜਿੰਨਾ ਮਰਜ਼ੀ ਤੁਸੀਂ ਕਲੋਜ਼ ਹੋ ਜਾਓ, ਜਿੰਨਾ ਮਰਜ਼ੀ ਤੁਹਾਡਾ ਰਿਸ਼ਤਾ ਇੱਦਾਂ ਦਾ ਵੀ ਤੁਸੀਂ ਇੱਕ ਪਲ ਨਹੀਂ ਇੱਕ ਦੂਜੇ ਤੋਂ ਰਹਿ ਸਕਦੇ, ਪਰ ਜੇ ਇੱਕ ਦੀ ਮੌਤ ਹੋ ਗਈ ਨਾ, ਥੋੜੇ ਕੁ ਦਿਨਾਂ ਦੀ ਖੇਡ, ਭੁੱਲ ਜਾਣਾ। ਪਰ ਗੁਰੂ ਸਾਹਿਬ ਨੇ ਗੱਜ ਕੇ ਕਿਹਾ, ਕਹਿੰਦਾ ਇੱਕ ਰਿਸ਼ਤਾ ਨਹੀਂ ਕਦੀ ਬਰਬਾਦ ਹੋਊਗਾ, ਭਾਵੇਂ ਮਰ ਜਾਓ, ਸਰੀਰ ਛੱਡ ਦਿਓ, ਉਹ ਰਿਸ਼ਤਾ ਨਹੀਂ ਖਤਮ ਹੁੰਦਾ। ਉਹ ਕਿਹੜਾ ਜੀ? ਕਹਿੰਦਾ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਕਹਿੰਦਾ ਜਿੱਦਣ ਨਾਮ ਦਾ ਨਾਤਾ ਸਾਡੇ ਨਾਲ ਪਰਮਾਤਮਾ ਨਾਲ ਜੁੜ ਜਾਂਦਾ, ਇਹ ਕਦੀ ਟੁੱਟਦਾ ਹੀ ਨਹੀਂ, ਇਹ ਕਦੀ ਬਰਬਾਦ ਨਹੀਂ ਹੁੰਦਾ। ਠੀਕ, ਤਾਂ ਉਹਨਾਂ ਨੇ ਕਿਹਾ ਪਾਈਏ ਨੌ ਮਜੀਠ, ਪੱਕਾ ਰੰਗ। ਕਹਿੰਦੇ ਇਸ ਸਰੀਰ ਨੂੰ ਜੇ ਆਪਾਂ ਇੱਕ ਭਾਂਡਾ ਤਿਆਰ ਕਰ ਲਈਏ, ਭਾਂਡਾ ਤਿਆਰ ਕਰਕੇ ਇਹਦੇ ਵਿੱਚ ਜਿਹੜਾ ਮਨ ਹੈ, ਠੀਕ ਹੈ, ਉਹਨੂੰ ਰੰਗ ਚੜਾਈਏ, ਕਹਦਾ ਪੱਕਾ, ਉਹ ਕਿਹੜਾ ਜੀ? ਨਾਮ, ਨਾਮ ਦਾ ਸਿਮਰਨ। ਕਹਿੰਦਾ ਫਿਰ, ਕਹਿੰਦਾ ਰੰਜਨ ਵਾਲਾ ਜੇ ਰੰਜੇ ਸਾਹਿਬ ਐਸਾ ਰੰਗ ਨਾ ਗੇਟ। ਹੁਣ ਧਿਆਨ ਦਿਓ, ਘਰ ਵਾਲਾ ਮੰਨ ਗਿਆ, ਮਾਫੀਆ ਮੁਫੀਆ ਮੰਨ ਗਿਆ, ਮੰਨ ਗਿਆ, ਅਗਲੇ ਦਿਨ ਫਿਰ ਕਿਤੇ ਵਿਆਹ ਜਾਣਾ ਸੀ, ਜਦੋਂ ਵਿਆਹ ਜਾਣਾ ਸੀ ਤਿਆਰ ਹੋਣ ਲੱਗੀ, ਕਹਿੰਦੇ ਜਾ ਚਾਰ ਸੂਟ ਪਏ, ਕਿਹੜਾ ਦੋ ਆਹ ਬਣ, ਦੋਵਾਂ ਬਣ ਸੂਟ ਹੀ ਪਾਉਣਾ ਵਾਲਿਆ। ਤੁਸੀਂ ਮੰਨੋਗੇ ਸੂਟ ਤੇ ਉਹ ਸੀ, ਕੱਪੜਾ ਤੇ ਉਹੀ ਹੈ, ਅੱਗੇ ਵੀ ਤੇ ਤਿਆਰ ਹੁੰਦੀ ਸੀ, ਠੀਕ, ਜਦ ਕੀ ਉਹਦੀ ਮਰਜ਼ੀ ਦਾ ਸੂਟ ਪਾਇਆ, ਕੀ ਕਹਿੰਦਾ ਫਿਰਦਾ, ਅੱਜ ਵਰਗੀ ਸੋਹਣੀ ਤੂੰ ਕਦੀ ਨਹੀਂ ਲੱਗੀ, ਅੱਜ ਵਰਗੀ ਸੋਹਣੀ ਤੂੰ ਕਦੀ ਸੱਜਣ, ਉਹ ਕਹਿੰਦਾ ਫਿਰਦਾ ਅੱਜ ਤੂੰ ਬਹੁਤ ਸੋਹਣੀ ਲੱਗਣ ਡਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਰੰਜਨ ਵਾਲਾ ਜੇ ਰੰਜੇ ਸਾਹਿਬ, ਕਹਿੰਦਾ ਜੇ ਕਿਤੇ ਪਰਮਾਤਮਾ ਰੰਗ ਚੜ੍ਹਦਾ ਨਾ, ਕਹਿੰਦਾ ਪਰਮਾਤਮਾ ਦੀ ਮਰਜ਼ੀ ਦਾ ਕੱਪੜਾ ਪਾ ਲਓ, ਤੇ ਪਰਮਾਤਮਾ ਕੀ ਕਹਿੰਦਾ, ਕਹਿੰਦਾ ਸੁਣ ਮੇਰੀ ਗੱਲ, ਐਸਾ ਰੰਗ ਨਾ ਡੀਟ, ਜਿੱਦਣ ਪਰਮਾਤਮਾ ਦਾ ਉਹ ਰੰਗ ਚੜ੍ਹ ਗਿਆ ਨਾ, ਇਹੋ ਜਿਹਾ ਰੰਗ ਤੇ ਕਦੀ ਸੰਸਾਰ ਤੇ ਵੇਖਿਆ ਹੀ ਨਹੀਂ, ਇਹੋ ਜਿਹਾ ਸੁਪਨ ਤੇ ਕਦੀ ਅੱਜ ਤੱਕ ਵੇਖਿਆ ਨਹੀਂ। ਉਹ ਕਹਿੰਦਾ ਬੜੀ ਸੋਹਣੀ ਲੱਗਣ ਰਹੀ ਹੈ, ਤੇ ਜਿਹਨਾਂ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ, ਪਰਮਾਤਮਾ ਮਗਰ ਮਗਰ ਫਿਰਦਾ, ਉਹੀ ਬੰਦਾ ਮਗਰ ਮਗਰ ਫਿਰਦਾ, ਕਿ ਪੁੱਠ ਵੜਦਾ ਫਿਰਦਾ ਜੀ, ਕਦੀ ਐਨ ਕਦੀ ਐਨ, ਗੱਲ ਤਾਂ ਸੁਣੋ, ਸ਼ਗਨ ਕਿੰਨਾ ਪਾਉਣਾ ਕਿੰਨਾ ਪਾਉਣਾ ਪਾਵੇ ਭਾਈ ਨੂੰ ਮਿਲ ਲਓ ਉਹ ਮਿਲੂ ਮਾਪੇ ਜਾਤ ਕਰਨ ਤੇ ਤੈਨੂੰ ਹੋਇਆ ਕੀ ਹੈ ਕਸੂਤ ਹੀ ਪਾਇਆ ਨਾ ਹੋਏ ਹੋਏ ਗੁਰੂ ਜੀ ਕਹਿੰਦੇ ਇੱਕ ਸੰਸਾਰ ਦੇ ਵਿਚਾਰ ਹੀ ਪੈਦਾ ਕੀਤੇ ਹੈ ਨਾ ਪਰਮਾਤਮਾ ਨਾਰਾਜ਼ ਹੋ ਕੇ ਬਹਿ ਗਿਆ ਜਾਂ ਕਰ ਕਿਰਪਾ ਮੇਰੇ ਕੋਲ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਇਹ ਕੱਪੜੇ ਪਾਉਣੇ ਨਹੀਂ ਜਿਹੜੇ ਤੂੰ ਦਏਗਾ ਮੈਂ ਉਹ ਪਾਉਣੇ ਆ ਕਿਹੜੇ ਅੱਜ ਤੋਂ ਬਾਅਦ ਨਾਮ ਹੀ ਧਿਆਉਣਾ ਹੈ ਹੋਰ ਕੋਈ ਕੱਪੜਾ ਨਹੀਂ ਪਾਉਣਾ ਬਣ ਗਈ ਜੀ ਗੱਲ ਕਹਿੰਦੇ ਨਾਮ ਦਾ ਕੱਪੜਾ ਲਿਆ ਪਾ ਹੁਣ ਦੇਖਿਓ ਗੁਰੂ ਸਾਹਿਬ ਬਣ ਗਈ ਕਹਿੰਦੇ ਕਹਿੰਦੇ ਜਦੋਂ ਨਾਮ ਦਾ ਕੱਪੜਾ ਪਾਇਆ ਐਸਾ ਰੰਗ ਨਾ ਡੀਠ ਉਹ ਮਗਰੋਂ ਕਹਿੰਦਾ ਬਿਰਦਾ ਅੱਜ ਤੂੰ ਬਹੁਤ ਸੋਹਣੀ ਲੱਗਣ ਰਹੀ ਹੈ ਤੇ ਅੱਗੇ ਗੁਰੂ ਸਾਹਿਬਾਂ ਨੇ ਕਿਹਾ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਧ ਤਿੰਨਾਂ ਕੇ ਪਾਸ ਹੁਣ ਜਿਨ੍ਹਾਂ ਨੇ ਚੋਲੇ ਰਤੜੇ ਰਤੜੇ ਕੀ ਹੈ ਜਿਹੜੇ ਚੋਲੇ ਇਹੋ ਜਿਹੇ ਪਾਲਿਆ ਜਿੱਦਾਂ ਦੇ ਉਹਨਾਂ ਦੇ ਪਤੀ ਨੂੰ ਸੋਹਣੇ ਲੱਗਦੇ ਆ ਉਹਦੇ ਰੰਗ ਚ ਰੰਗੇ ਹੋਏ ਰਤੜਾ ਪਤਾ ਲੱਗੀ ਕਿ ਉਹਦੇ ਰੰਗ ਚ ਰੰਗੇ ਹੋਏ ਆ ਉਹਦੀ ਚੋਇਸ ਬਣੀ ਹੈ ਕਿ ਆਹ ਸੂਟ ਪਾ ਅੱਜ ਆਹ ਰਤੜੇ ਆ ਠੀਕ ਹੈ ਕਹਿੰਦਾ ਜਿਨ ਕੇ ਚੋਲੇ ਹੁਣ ਚੋਲੇ ਕਿਹੜੇ ਆ ਜਿਹੜੀ ਸਾਡੀ ਮਾਤਿਆ ਸਾਡੇ ਮਨ ਨੇ ਚੋਲਾ ਪਾਇਆ ਹੋਇਆ ਠੀਕ ਤੇ ਚੋਲਾ ਕਾਹਦਾ ਪਾਇਆ ਸੰਸਾਰ ਦਾ ਉਹਨੂੰ ਪਸੰਦ ਨਹੀਂ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕਹਿੰਦੇ ਜਿਨ੍ਹਾਂ ਦੇ ਚੋਲੇ ਰੱਤੇ ਹੋਏ ਨੇ ਕਹਿੰਦਾ ਆਪਾਂ ਉਸ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਨੇ ਜਿਨ੍ਹਾਂ ਦੀ ਮੱਤ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਹੈ 24 ਘੰਟੇ ਉਹਦਾ ਨਾਮ ਸਿਮਰਨ ਕਰੀ ਜਾਂਦੀਆਂ ਨੇ ਕੌਣ ਆਤਮਾ ਉਹਦਾ ਨਾਮ ਸਿਮਰਨ ਕਰੀ ਜਾਂਦੀਆਂ ਉਹਦੇ ਰੰਗ ਚ ਰੰਗੀਆਂ ਹੋਈਆਂ ਨੇ ਕਹਿੰਦੇ ਕਦੀ ਜ਼ਿੰਦਗੀ ਤੇ ਵਿਚਾਰ ਕਰਕੇ ਦੇਖਿਓ ਸਿਰਫ ਅੱਜ ਚੋਇਸ ਦਾ ਸੂਟ ਪਾਇਆ ਹੈ ਪਿਛਲੇ ਵਿਆਹ ਤੇ ਗਿਆ ਟੀਮ ਨੇ ਮਾਰਿਆ ਮੂਡ ਖਰਾਬ ਕਰ ਛੱਡਿਆ ਸੀ ਮੁੜ ਕੇ ਠੀਕ ਮੈਂ ਤਰਲੇ ਲੈ ਲੈ ਮਰ ਗਈ ਚੱਲ ਛੱਡ ਗਲਤੀ ਹੋ ਗਈ ਉਹਨੂੰ ਬਚ ਕਰ ਦੱਸ ਸ਼ਗਨ ਕਿੰਨਾ ਪਾਉਣਾ ਪਾ ਦੇ ਜਿੰਨਾ ਪਾਉਣੀ ਰਾਣ ਨੂੰ ਮਿਲਲਾ ਤੂੰ ਇੱਥੇ ਹੁੰਦੀ ਕਿਹਦੀ ਹੁੰਦੀ ਠੀਕ ਸਦਕੇ ਜਾਵਾਂ ਹੁਣ ਅਗਲੇ ਵਿਆਹ ਦੇ ਉੱਤੇ ਚੋਇਸ ਦਾ ਸੂਟ ਪਾਇਆ ਹੈ ਮਗਰ 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 ਸ਼ਗਨ ਕਿੰਨਾ ਪਾਉਣਾ ਤੁਸੀਂ ਦੱਸੋ ਕਿੰਨਾ ਪਾਉਣਾ ਆਪਣੀ ਮਰਜ਼ੀ ਨਾਲ ਬਾਜ ਨੇ ਤੂੰ ਗੱਲ ਕੀ ਤੇਰਾ ਭਰਾ ਲੱਗਦਾ ਭਾ ਮੁੜ ਕੇ ਲੜਿਓ ਨਾ ਹੁਲ ਹੈ ਅੱਜ ਤੇ ਤੂੰ ਇੱਡੀ ਸੋਹਣੀ ਲੱਗਣ ਰਹੀ ਹੈ ਮੈਨੂੰ ਤੂੰ ਛੱਡ ਗੱਲਾਂ ਤੇ ਤੂੰ ਜੋ ਕਹੇਗੀ ਮੈਂ ਕਰਨ ਨੂੰ ਤਿਆਰ ਹਾਂ ਤੂੰ ਕਹਿ 11,000 ਪਾਉਣਾ ਮੈਂ 11,000 ਦੇ ਦੂੰ ਸੱਚ ਕਹਿੰਦੇ ਤਿੰਨਾਂ ਕੇ ਪਾਸ ਉਹ ਜਿਨ੍ਹਾਂ ਦੀ ਆਤਮਾ ਉਸ ਪਰਮਾਤਮਾ ਦੇ ਨਾਮ ਚ ਰੰਗੀ ਜਾਂਦੀ ਹੈ ਪਰਮਾਤਮਾ 24 ਘੰਟੇ ਉਹਨਾਂ ਦੇ ਨਾਲ ਨਾਲ ਰਹਿੰਦਾ ਮਗਰ ਮਗਰ ਫਿਰਦਾ ਗੁਰੂ ਪਿਆਰਿਓ ਕਦੀ ਵਿਚਾਰ ਤੇ ਕਰਕੇ ਦੇਖਿਓ ਕਹਿੰਦਾ ਕਿਵੇਂ ਅਗਲੀ ਪੰਕਤੀ ਪੜਿਓ ਗੁਰੂ ਸਾਹਿਬ ਨੇ ਲਿਖਿਆ ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਂ ਕਾ ਸੁਹਾਗ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਰਸ ਦੀ ਪ੍ਰਾਪਤੀ ਕਰ ਲਈ ਹੈ ਕਹਿੰਦਾ ਆਪਾਂ ਉਸ ਨਾਮ ਰੂਪੀ ਚੋਲੇ ਦੀ ਪ੍ਰਾਪਤੀ ਕਰ ਲਈ ਆਪਣੀ ਮੱਤ ਤੇ ਉਹ ਨਾਮ ਦਾ ਚੋਲਾ ਪਾ ਲਿਆ ਸ਼ਬਦ ਦਾ ਚੋਲਾ ਪਾ ਲਿਆ ਫਿਰ ਕੀ ਕਹਿੰਦੇ ਟਿਕਿਆ ਹੋਇਆ ਉਹਦੇ ਮਗਰ ਮਗਰ ਫਿਰਦਾ ਉਹਦੇ ਨਾਲ ਨਾਲ ਰਹਿੰਦਾ ਤਾਂ ਕਾ ਸੁਹਾਗ ਕਹਿੰਦੇ ਉਹਨਾਂ ਦਾ ਸੁਹਾਗ ਹੁੰਦਾ ਹੈ ਔਰ ਸੁਹਾਗਣਾ ਕੀ ਕਰਦੀਆਂ ਸੁਹਾਗਣ ਦੀ ਪਛਾਣ ਕੀ ਹੈ ਇਹ ਕੁੜੀ ਵਿਆਹੀ ਹੈ ਕੁੜੀ ਨੇ ਕੀ ਕੀਤਾ ਚੂੜਾ ਪਾਇਆ ਸੀ ਉੱਤੋਂ ਦੀ ਕੋਟੀ ਪਈ ਤੇ ਚੂੜਾ ਚ ਪਾਇਆ ਹੋਇਆ ਠੀਕ ਉਹਨੇ ਕਿਹਾ ਕਿਸੇ ਨੂੰ ਪਤਾ ਨਾ ਲੱਗੇ ਦਿੱਲੀ ਨਹੀਂ ਲੱਗੀ ਕੋਈ ਉਹਦੀ ਪਛਾਣ ਨਹੀਂ ਫੜੀ ਕਿੱਥੋਂ ਗਈ ਕਿਤੇ ਨਹੀਂ ਕੁਆਰੀਆਂ ਕੁੜੀਆਂ ਵਿੱਚ ਬੈਠੀ ਹੈ ਤੇ ਪਤਾ ਕਿੱਥੋਂ ਲੱਗਾ ਵੀ ਤੂੰ ਦੱਸਿਆ ਹੀ ਨਹੀਂ ਵਿਆਹ ਕਦੋਂ ਕਰਾ ਲਿਆ ਹੁਣ ਕਿਸੇ ਨੂੰ ਪੁੱਛਦੀ ਵੀ ਤੁਹਾਨੂੰ ਪਤਾ ਕਿੱਦਾਂ ਲੱਗਾ ਮੇਰਾ ਵਿਆਹ ਹੋਇਆ ਨਾ ਮੈਂ ਬਿੰਦੀ ਲਾਈ ਨਾ ਮੈਂ ਸੰਦੂਰ ਲਾਇਆ ਚੂੜਾ ਮੈਂ ਛਪਾ ਕੇ ਰੱਖਿਆ ਮੈਂ ਤਾਂ ਸਿੰਪਲ ਸੂਟ ਪਾਇਆ ਗੌਰ ਕਰਿਓ ਜਿਹੜੀ ਕੁੜੀ ਵਿਆਹੀ ਆ ਕੁਆਰੀਆਂ ਵਿੱਚ ਬੈਠੂਗੀ ਆਪਣੇ ਪਤੀ ਦੀ ਗੱਲ ਜ਼ਰੂਰ ਕਰੂਗੀ ਆਪਣੇ ਪਤੀ ਦੀ ਗੱਲ ਜ਼ਰੂਰ ਕਰੂਗੀ ਜਿੱਦਾਂ ਹੀ ਪਤੀ ਦੀ ਗੱਲ ਕੀਤੀ ਤੇ ਨਾਲ ਕਹਿਤਾ ਤੁਸੀਂ ਤੇਰਾ ਵਿਆਹ ਹੋ ਗਿਆ ਹੁਣ ਕਿਹਾ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਲੀਅਰ ਹੋ ਗਿਆ ਨਾ ਵਿਆਹ ਹੋ ਗਿਆ ਦੱਸੀ ਨੀ ਭੈਣ ਜੀ ਤੁਸੀਂ ਉਹ ਬਸ ਪਰ ਤੈਨੂੰ ਪਤਾ ਕਿੱਦਾਂ ਲੱਗਾ ਕੋਈ ਨਿਸ਼ਾਨੀ ਤਾਂ ਦਿਸਦੀ ਨੀ ਪਈ ਕਹਿੰਦੀ ਭੈਣ ਜੀ ਨਿਸ਼ਾਨੀਆਂ ਦੀ ਲੋੜ ਨਹੀਂ ਜਦੋਂ ਤੁਸੀਂ ਆਪਣੇ ਹਸਬੈਂਡ ਦੀ ਗੱਲ ਕੀਤੀ ਨਾ ਕੁਆਰੀਆਂ ਕੁੜੀਆਂ 'ਚ ਬਹਿ ਕੇ ਕਿਸੇ ਦੇ ਮੂੰਹ 'ਚੋਂ ਕਿਸੇ ਆਪਣੇ ਹਸਬੈਂਡ ਦੀ ਗੱਲ ਨਹੀਂ ਕਿਉਂਕਿ ਕੁਆਰੀਆਂ ਨੇ ਵਿਆਹੀ ਹੋਵੇ ਤੇ ਆਪਣੇ ਪਤੀ ਦੀ ਗੱਲ ਨਾ ਕਰੇ। ਗੁਰੂ ਸਾਹਿਬਾਨ ਕਹਿੰਦੇ ਜਿਨ੍ਹਾਂ ਨੇ ਅਮਰ ਦਾ ਚੋਲਾ ਨਾਮ ਦਾ ਚੋਲਾ ਪਾਇਆ ਹੋਇਆ ਉਹ ਪਰਮਾਤਮਾ ਦੀ ਗੱਲ ਨਾ ਕਰਨ ਕਿਤੇ ਹੋ ਸਕਦਾ। ਆ ਗੁਰਮੁਖਾਂ ਦੀ ਪਛਾਣ ਹੈ ਕਿਉਂਕਿ ਗੁਰਮੁਖ ਵਿਆਹੇ ਨੇ ਨਾ ਜੀ, ਜਿਹਨਾਂ ਦੀ ਗੁਰਮੁਖ ਬਿਰਤੀ ਹੈ ਉਹ ਪਰਮਾਤਮਾ ਨਾਲ ਵਿਆਹ ਹੋ ਚੁੱਕਿਆ ਹੈ ਤੇ ਜਿਹੜੀ ਸੁਹਾਗਣ ਹੈ ਪਤੀ ਦੀ ਗੱਲ ਜ਼ਰੂਰ ਕਰੂਗੀ ਤੇ ਜਿਹੜੀ ਆਤਮਾ ਪਰਮਾਤਮਾ ਚ ਲੀਨ ਹੈ ਉਹ ਜਿੱਥੇ ਮਰਜ਼ੀ ਬਿਠਾ ਲਿਓ, ਭਾਵੇਂ ਸ਼ਰਾਬੀਆਂ ਚ ਬਿਠਾ ਲਿਓ, ਕਬਾਬੀਆਂ ਚ ਬਿਠਾ ਲਿਓ, ਗੁਰੂ ਪਿਆਰਿਓ ਉਹ ਪਰਮਾਤਮਾ ਦੀ ਗੱਲ ਜ਼ਰੂਰ ਕਰਨਗੇ। ਠੀਕ, ਉਹ ਮਹਾਂਪੁਰਖ ਕੋਠੇ ਵਾਲੀ ਕੋਈ ਚਲੇ ਗਏ, ਮਹਾਂਪੁਰਖ ਕੋਠੇ ਵਾਲੀ ਕੋਈ ਚਲੇ ਗਏ, ਗਣਕਾ ਕੋਈ ਚਲੇ ਗਏ। ਸਦਕੇ ਜਾਵਾਂ ਕੋਠੇ ਵਾਲੀ ਕੋਈ ਜਾ ਕੇ ਵੀ ਆਪਣੇ ਖਸਮ ਦੀ ਗੱਲ ਸੁਣਾਈ। ਠੀਕ, ਉਹਦੇ ਮਨ ਵਿੱਚ ਵੀ ਪਿਆਰ ਹੋ ਗਿਆ ਕਹਦਾ ਕਿ ਮਹਾਂਪੁਰਖਾ ਜੇ ਤੂੰ ਸੁਹਾਗਣ ਆ ਤੇ ਮੈਨੂੰ ਸੁਹਾਗਣ ਕਰਦੇ। ਦੇਖੋ ਗੱਲਾਂ ਫੜਨ ਵਾਲੀਆਂ, ਅਸਲ ਚ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਜਿਹੜੀ ਆ ਉਹ ਇੱਥੇ ਆ ਕਿ ਇਸ ਪਤਲੀ ਨੇ, ਇਸ ਔਰਤ ਨੇ ਆਪਣਾ ਪਤੀ ਤੇ ਇੱਕ ਸੀ, ਇਹਦੇ ਉਹ ਪਤੀ ਕਰਨਾ ਸੀ, ਸਿਰਫ ਉਹਦੀ ਮਰਜ਼ੀ ਦੇ ਕੱਪੜੇ ਨਹੀਂ ਪਾਏ, ਨਾ ਪਾਉਣ ਕਰਕੇ ਤਾਂ ਨਾਰਾਜ਼ ਹੋ ਗਈ। ਨਾਰਾਜ਼ ਹੋ ਗਈ ਤੇ ਕੀ ਕਹਿੰਦੀ, ਨਹੀਂ ਬਣਾਉਣਾ ਤਾਂ ਨਾ ਬਣਾ, ਇਹਨੇ ਪੰਜ ਪਤੀ ਕਰ ਲਏ, ਪੰਜ ਪਤੀ ਕਰ ਲਏ। ਜਾਣੋ ਸੁਣੋ, ਮਾੜੀ ਜੀ ਗੱਲ ਇੱਧਰ ਉੱਧਰ ਚਲੇ ਗਈ ਨਾ ਤੇ ਮਤਲਬ ਉਹ ਟਿਕ ਜਾਂਦਾ। ਇਹਨੇ ਪੰਜ ਪਤੀ ਕਰ ਲਏ ਕਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਪਤੀ ਕਰ ਲਏ। ਦ੍ਰੋਪਦੀ ਦੇ ਪੰਜ ਪਤੀ ਸੀ, ਦ੍ਰੋਪਦੀ ਦੇ ਪੰਜ ਪਤੀ ਸੀ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਜਦੋਂ ਉਹ ਇੱਕ ਜਣਾ ਲੈ ਕੇ ਆਇਆ ਵਿਆਹ ਕਿਤੇ, ਮਾਂ ਆਪਣੇ ਰੰਗ 'ਚ ਰੰਗੀ ਸੀ। ਉਹਨੇ ਕੀ ਕਿਹਾ, ਕਹਿੰਦਾ ਮਾਂ ਦੇਖ ਮੈਂ ਤੇਰੇ ਲਈ ਕਿਹੜੀ ਚੀਜ਼ ਲੈ ਕੇ ਆਇਆ। ਉਹਨੇ ਇਹ ਨਹੀਂ ਕਿਹਾ ਮੈਂ ਤੇਰੇ ਲਈ ਨੂੰਹ ਲੈ ਕੇ ਆਇਆ, ਪੰਜ ਪਾਂਡੋ ਸੀ, ਉਹਨਾਂ ਨੇ ਇਹ ਨਹੀਂ ਕਿਹਾ ਮੈਂ ਤੇਰੀ ਨੂੰਹ ਲੈ ਕੇ ਆਇਆ, ਮੈਂ ਵਿਆਹ ਕਰਾ ਕੇ ਲੈ ਕੇ ਆਇਆ। ਉਹਨੇ ਗੱਲ ਇਹ ਕਹੀ, ਕਹਿੰਦਾ ਮਾਂ ਦੇਖ ਮੈਂ ਤੇਰੇ ਲਈ ਕੀ ਚੀਜ਼ ਲੈ ਕੇ ਆਇਆ। ਉਦੋਂ ਮਾਂ ਨੇ ਕਿਹਾ, ਕਹਿੰਦੀ ਪੰਜੇ ਭਰਾ ਵੰਡ ਕੇ ਖਾ ਲਓ, ਇੱਥੋਂ ਉਹਨੂੰ ਪੰਜਾਂ ਨੂੰ ਅਡੋਪਟ ਕਰਨਾ ਮਿਲਿਆ। ਇਸ਼ਾਰਾ ਕਿ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਇਹ ਤੁਹਾਡੀ ਜਿਹੜੀ ਮਨ ਬਿਰਤੀ ਹੈ ਦ੍ਰੋਪਦੀ ਹੈ, ਇਹ ਪੰਜੇ ਦੇ ਪੰਜੇ ਬਰਾਬਰ ਦੇ ਹੱਕਦਾ ਰਿਹਾ। ਇਹ ਕਦੀ ਇੱਕ ਚੀਜ਼ ਨਹੀਂ ਜ਼ੋਰ ਪਾਉਂਦੀ, ਇਹ ਪੰਜੇ ਜ਼ੋਰ ਪਾਉਂਦੇ ਆ। ਹੁਣ ਇਹਨੇ ਪੰਜ ਪਤੀ ਕਰ ਲਏ, ਹੁਣ ਦ੍ਰੋਪਦੀ ਨੇ ਪੰਜ ਪਤੀ ਤੇ ਲਏ ਕਾਰਨ। ਠੀਕ ਹੈ ਜੀ, ਤੇ ਜੂਏ ਚ ਹਾਰ ਗਏ। ਜਦੋਂ ਉਸ ਦ੍ਰੋਪਦੀ ਨੂੰ ਰਾਜ ਸਭਾ ਚ ਲੈ ਕੇ ਆਏ, ਠੀਕ, ਤੇ ਜਦੋਂ ਰਾਜੇ ਨੇ ਕਿਹਾ ਕਿ ਇਹਨੂੰ ਨਗਨ ਕਰ ਦਿਓ, ਦ੍ਰੋਪਦੀ ਨੇ ਪੰਜਾਂ ਵੱਲ ਕੱਲੇ ਕੱਲੇ ਵੱਲ ਅੱਖ ਭਰ ਕੇ ਦੇਖੀ, ਕੋਈ ਨਹੀਂ ਉੱਠਿਆ, ਕਿਸੇ ਕੋਈ ਮਤ ਨਹੀਂ ਬਦਲ ਤੇ ਉੱਠੀ ਤੁਸੀਂ, ਸਾਡੀ ਘਰ ਵਾਲੀ ਭਾਵੇਂ ਪੰਜਾਂ ਸੀ ਪਰ ਸਾਡੀ ਪੰਜਾਂ ਦੀ ਘਰ ਵਾਲੀ ਹੈ ਨਾ, ਕੋਈ ਤਾਂ ਉੱਠੇ, ਕੋਈ ਨਹੀਂ ਉੱਠਿਆ। ਉਦਾਂ ਕਹਿੰਦੇ ਸੀ ਅਸੀਂ ਬਲੀ, ਕੋਈ ਨਹੀਂ ਉੱਠਿਆ। ਠੀਕ, ਗੁਰਬਾਣੀ ਚ ਪੜੋ, 1008 ਅੰਗ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਹਰ ਕੋ ਨਾਮ ਸਦਾ ਸੁਖਦਾਈ, ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸੁਧਾਈ। ਪੰਚਾਲੀ ਪੰਜਾਂ ਦੇ ਘਰ ਵਾਲੀ, ਜਦੋਂ ਉਹਨੂੰ ਕਹਿ ਨੂੰ ਲਗਨ ਕਰ ਦਿਓ, ਕੋਈ ਨਹੀਂ ਉੱਠਿਆ। ਠੀਕ, ਜਦੋਂ ਕੋਈ ਨਹੀਂ ਉੱਠਿਆ, ਉਹਨੇ ਵੇਖਿਆ ਕੋਈ ਵੀ ਮੇਰਾ ਸਹਾਰਾ ਨਹੀਂ ਹੈ, ਪੰਜਾਂ ਚੋਂ ਕੋਈ ਨਹੀਂ ਉੱਠਿਆ। ਉਸ ਵੇਲੇ ਕਹਿੰਦੇ ਨੇ ਕਿ ਜਦੋਂ ਇਹਨਾਂ ਸਾਰਾ ਸਹਾਰਾ ਟੁੱਟ ਗਿਆ, ਫਿਰ ਉਹਨੇ ਆਪਣੇ ਅੰਦਰੋਂ ਉਹਨੂੰ ਸੁਧ ਆਈ ਕਿ ਉਹਨੂੰ ਪਰਮਾਤਮਾ ਦੀ ਯਾਦ ਆਈ, ਫਿਰ ਉਹਨੇ ਆਪਣੇ ਅੰਦਰ ਸਿਮਰਨ ਸ਼ੁਰੂ ਕੀਤਾ। ਜਦੋਂ ਸਿਮਰਨ ਸ਼ੁਰੂ ਕੀਤਾ, ਪਰਮਾਤਮਾ ਦੇ ਨਾਮ ਦੀ ਯਾਦ ਆਈ, ਉਹਦਾ ਸਿਮਰਨ ਕੀਤਾ, ਯਾਦ ਕਰਦਿਆਂ ਕਰਦਿਆਂ ਹੁਣ ਲਓ ਸਾਹਿਬ, ਉਹ ਪੰਜ ਜਾਣੇ ਨਹੀਂ ਉੱਠ ਸਕੇ ਪਰ ਪਰਮਾਤਮਾ ਨੇ ਕਿਰਪਾ ਕੀਤੀ। ਉਹ ਸਾੜੀ ਲਾਈ ਜਾ ਰਹੇ ਨੇ ਪਰ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਸਾੜੀ ਲੰਬੀ ਹੋਈ ਜਾ ਰਹੀ ਹੈ, ਸਾੜੀ ਲੱਥਦੀ ਨਹੀਂ ਪਈ। ਕਿਹੜੀ ਗੱਲੋਂ, ਜਿਹੜੀ ਪੰਜਾਂ ਨੇ ਪਾਈ ਸੀਗੀ ਉਹ 5-6 ਮੀਟਰ ਦੀ ਸੀਗੀ, ਜਿਹੜੀ ਪੰਜਾਂ ਨੇ ਪਾਈ ਸੀ ਉਹ 5-6 ਮੀਟਰ ਦੀ ਸੀ, ਜਿਹੜੀ ਮੇਰੇ ਨਿਰੰਕਾਰ ਨੇ ਪਾਈ ਉਹ ਮੁੱਕਦੀ ਨਹੀਂ, ਮੁੱਕਦੀ ਨਹੀਂ। ਅੱਛਾ ਕੀ ਕਹਿ ਰਿਹਾ, ਕਹਿੰਦੇ ਇਹਨੇ 5 ਪਤੀ ਕਰ ਲੈਣੇ, ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਜੇ ਕਿਤੇ ਗੁਰੂ ਚਰਨਾਂ 'ਚ ਜੁੜ ਜਾਏ ਤੈਨੂੰ ਸੁੱਧ ਆਊਗੀ। ਕਾਹਦੀ ਸੁੱਧ ਆਊਗੀ? ਇਹਨਾਂ 'ਚੋਂ 5 'ਚੋਂ ਪਤੀ ਮੇਰਾ ਕੋਈ ਮੇਰਾ ਸਹਾਰਾ ਨਹੀਂ ਬਣ ਸਕਦਾ, ਇੱਕ ਤੇਰੇ ਨਾਮ ਤੋਂ ਇਲਾਵਾ। ਤੇ ਜੇ ਨਾਮ ਨਾਲ ਜੁੜ ਜਾਊਗੀ ਨਾ, ਤੇ ਕਦੀ ਯਾਦ ਰੱਖਿਓ ਤੇ ਪਾਣੀ ਚੁੱਕੜਿਓ ਧਿਆਨ, ਜੇ ਤੁਹਾਡੀ ਬਿਰਤੀ ਭਗਤ ਬਣ ਜਾਵੇ। ਉਸ ਦ੍ਰੋਪਦੀ ਦੀ ਇੱਜ਼ਤ 5 ਪਾਂਡੋ ਨਹੀਂ ਬਚਾ ਸਕੇ, ਭਗਵਾਨ ਨੇ ਬਚਾਈ। ਤੇ ਕੀ ਕਹਿੰਦੇ ਆ, ਕਹਿੰਦਾ ਜੇ ਤੂੰ ਭਗਤੀ ਕਰ ਲਵੇ, ਭਗਤਾਂ ਕੀ ਪਹਿਜ ਆਪ ਰੱਖਦਾ, ਕਹਿੰਦਾ ਪਰਮਾਤਮਾ ਤੇਰੀ ਭਗਤੀ ਦੀ ਪਹਿਜ ਰੱਖੇਗਾ, ਇੱਜ਼ਤ ਰੱਖੇਗਾ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ, ਕਦੀ ਤੈਨੂੰ ਨਗਨ ਨਹੀਂ ਹੁੰਦੇ। ਗੁਰੂ ਪਿਆਰਿਓ, ਗੁਰਬਾਣੀ ਪੜ੍ਹਦੇ ਤੇ ਹੈਗੇ ਹੋ, ਗੁਰਬਾਣੀ ਦੇ ਅੰਦਰ ਵੜ ਜਾਓ। ਬਹੁਤ ਡੂੰਘੀ, ਇੰਨੀ ਕੁ ਡੂੰਘੀ ਹੈ। ਹੁਣ ਧਿਆਨ ਦਿਓ, ਆਤਮਾ ਕਹਿ ਰਹੀ, ਦੇਖੋ ਗੁਰਬਾਣੀ 'ਚ ਪੰਕਤੀਆਂ ਪੜ੍ਹੀ ਜਾਓ। ਆਤਮਾ ਕਹਿ ਰਹੀ, ਕਹਿੰਦੀ ਇਹਨਾਂ 5 ਪਤੀਆਂ ਦੇ ਚੱਕਰ ਵਿੱਚ, ਇਹਨਾਂ 5 ਦੇ, ਦੇਖੋ ਜਦੋਂ ਉਹਦੀ ਦ੍ਰੋਪਦੀ ਦੀ ਸਾੜੀ ਲਾਉਣ ਲਈ ਕਿਹਾ ਨੀ, ਉਹਨੇ ਰਾਜ ਸਭਾ ਵਿੱਚ ਬੈਠਿਆ ਆਪਣੇ 5 ਪਤੀਆਂ ਵੱਲ ਵੇਖਿਆ। ਫਿਰ ਰਾਜ ਸਭਾ ਦੇ ਵਿੱਚ ਜਿੰਨੇ ਲੋਕ ਬੈਠੇ ਉਹਨਾਂ ਵੱਲ ਵੇਖਿਆ, ਕਦ ਲਈ ਵੇਖਿਆ? ਇਹ ਨੀ ਮੇਰਾ ਸਾਧਨ, ਧੜ ਚੋਂ ਕੋਈ ਨਾ ਕੋਈ ਉੱਠ ਗਈ। ਜੇ ਮੇਰੇ ਪਤੀ ਮੇਰੇ ਨਹੀਂ ਹੋਏ ਤੇ ਤੁਸੀਂ ਇੰਨੇ ਜਾਣੇ ਬੈਠੇ ਹੋ, ਤੁਹਾਨੂੰ ਪਤਾ ਵੀ ਇਹ ਮੈਨੂੰ ਨਗਨ ਕਰ ਦੇਣ ਲੱਗੇ, ਉੱਠ ਕੋ ਕੋਈ ਕੋਈ ਨੀ ਉੱਠਿਆ। ਤਾਂ ਸੁਣਿਓ, ਗੁਰਬਾਣੀ ਦੇ ਅੰਦਰ 37 ਅੰਗ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਲਿਖਦੇ ਪਾਚ ਕੀ ਲਿਖਦੇ ਆ, ਗੁਰੂ ਸਾਹਿਬ ਨੇ ਕਹਿੰਦੇ, ਮਿੱਤਰ ਘਨੇਰੇ ਕਰ ਤੱਕੀ ਮੇਰਾ ਦੁੱਖ ਕੱਟੇ ਹੋਏ, ਮਿੱਤਰ ਘਨੇਰੇ ਕਰ ਤੱਕੀ। ਕਹਿੰਦੇ ਜਿਹੜੀ ਆਤਮਾ ਨਾ ਜੀ, ਦ੍ਰੋਪਦੀ ਵਾਲੇ ਹਿਸਾਬ, ਮਿੱਤਰ ਘਨੇਰੇ ਕਰ ਤੱਕੀ, ਹੁਣ ਮੈਂ ਕਦੇ ਨਿੰਦਿਆ ਨਹੀਂ ਕਰਦਾ, ਠੀਕ, ਪਰ ਕਰੋ ਕੀਤੀ, ਬੜੇ ਕਰਮ ਕਾਂਡ ਕਰਦੀ ਫਿਰਦੀ, ਕਦੀ ਜਾ ਕੇ ਦੀਵਿਆਂ 'ਚ ਤੇਲ ਪਾ ਦਿੰਦੀ, ਠੀਕ, ਕਦੀ ਕਿਸੇ ਕੋ ਹੱਥ ਜਾ ਕੇ ਵਿਖਾਉਣ ਲੱਗ ਪੈਂਦੀ। ਮਿੱਤਰ ਹੀ ਹੈ ਨਾ ਜੀ, ਜਾ ਕੇ ਕੀ ਕਹਿੰਦੇ, ਆ ਕਰਿਓ ਕਿਰਪਾ, ਨਾ ਦੁੱਖ ਕੱਟ ਦਿਓ, ਤੁਸੀਂ ਆਹ ਉਪਾਅ ਕਰ ਲਓ, ਤੁਸੀਂ ਆਹ ਕਰ ਲਓ। ਤੁਸੀਂ ਕਹਿੰਦੇ ਬੜਾ ਕੁਝ ਕੀਤਾ, ਇਹ ਉਮੀਦ ਲੈ ਕੇ ਕੀਤਾ, ਥਾਂ ਥਾਂ ਤੇ ਦਰ ਦਰ ਦੇ ਧੱਕੇ ਖਾਧੇ, ਕਦਲੀ ਖਾਧੇ, ਕਿ ਮਿੱਤਰ ਘਨੇਰੇ ਕਰ ਤੱਕੀ ਮੇਰਾ ਦੁੱਖ ਕੱਟੇ ਕੋਈ, ਕਿ ਮੈਂ ਬੜੇ ਮਿੱਤਰ ਕੀਤੇ, ਕੋਈ ਤੇ ਮੇਰਾ ਦੁੱਖ ਕੱਟ ਦੇਵੇ। ਪਰ ਗੁਰੂ ਸਾਹਿਬਾਨ ਨੇ ਕੀ ਲਿਖਿਆ, ਕਹਿੰਦੇ ਮਿਲ ਪ੍ਰੀਤਮ ਦੁੱਖ ਕੱਟਿਆ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ। ਦੱਸੋ, ਕਹਿੰਦੇ ਸੁਣ ਬਈ ਮੇਰੀ ਗੱਲ, ਜਦੋਂ ਮੈਂ ਸ਼ਬਦ ਦੀ ਅਰਾਧਨਾ ਕੀਤੀ, ਸ਼ਬਦ ਦੀ ਅਰਾਧਨਾ ਕੀਤੀ, ਨਾਮ ਸਿਮਰਨ ਕੀਤਾ, ਜਿਵੇਂ ਮੈਂ ਨਾਮ ਸਿਮਰਨ ਕੀਤਾ ਤੇ ਮੈਂ ਸਿਮਰਨ ਕਰਦੀ ਕਰਦੀ ਸਾਰੇ ਪਾਸੇ ਉਮੀਦਾਂ ਛੱਡ ਦਿੱਤੀਆਂ, ਤੇ ਮੈਂ ਜਾ ਕੇ ਉਸ ਸ਼ਬਦ ਚ ਲੀਨ ਹੋਈ, ਨਾਮ ਚ ਲੀਨ ਹੋਈ, ਜਿਹੜਾ ਸ਼ਬਦ ਮੇਰੇ ਅੰਦਰ ਹੈ, ਉਤਪਤ ਪਰਲੇ ਸ਼ਬਦ ਹੋ ਗਏ। ਕਹਿੰਦੇ ਉਹ ਜਿਹੜਾ ਸ਼ਬਦ ਮੇਰੇ ਅੰਦਰ ਲੀਨ ਹੈ, ਜਦੋਂ ਮੈਂ ਉਸ ਸ਼ਬਦ ਜਾ ਕੇ ਮਿਲੀ ਤੇ ਮਿਲਣ ਦੀ ਦਰੇਰ ਸੀਗੀ, ਫਿਰ ਕੀ ਹੋਇਆ, ਕਹਿੰਦਾ ਮਿਲ ਪੀਤਮ ਦੁੱਖ ਕੱਟਿਆ, ਕਹਿੰਦੇ ਮੇਰਾ ਉਸ ਪਰਮਾਤਮਾ ਨਾਲ ਮਿਲਾਪ ਹੋ ਗਿਆ, ਜਿਹੜਾ ਜਨਮਾਂ ਦਾ ਮੈਨੂੰ ਦੁੱਖ ਲੱਗਾ ਸੀ, ਕਾਹਦਾ ਦੁੱਖ, ਵਿਛੋੜਾ। ਕਹਿੰਦੇ ਉਹ ਵਿਛੋੜੇ ਦਾ ਦੁੱਖ ਮੇਰੇ ਪਰਮਾਤਮਾ ਨੇ ਖਤਮ ਕਰ ਦਿੱਤਾ, ਕਹਿੰਦੇ ਇਹ ਦੁੱਖ ਕਿਸੇ ਕੋਲੋਂ ਖਤਮ ਨਹੀਂ ਹੋਇਆ, ਬੜੇ ਮਿੱਤਰ ਕੀਤੇ, ਬੜੀ ਥੋੜੀ ਧੱਕੇ ਖਾਧੇ, ਕੋਈ ਜਗ੍ਹਾ ਨਹੀਂ ਛੱਡੀ, ਕਦੇ ਹੱਥ ਵੀ ਵਿਖਾਏ ਤੇ ਤਿਲ ਵੀ ਵਿਖਾਏ, ਪਰ ਗੱਲ ਨਹੀਂ ਬਣੀ। ਕਿਉਂਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਵਿਚਾਰ ਕਰਕੇ ਦੇਖਿਓ ਤੁਸੀਂ, ਜਿਵੇਂ ਜਿਵੇਂ ਗੁਰਬਾਣੀ ਦੇ ਅੰਦਰ ਜਾਓਗੇ ਨਾ, ਆਪ ਜੀ ਨੂੰ ਬੜਾ ਆਨੰਦ ਆਵੇਗਾ, ਠੀਕ ਹੈ। ਫਿਰ ਗੁਰੂ ਸਾਹਿਬ ਬਣ ਕੇ ਆਉਂਦੇ, ਕਹਿੰਦੇ ਵੀ ਏਦਾਂ ਗੱਲ ਨਹੀਂ ਬਣਦੀ, ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਈਅਤ ਹੈ ਸੂਲਾ। ਕਹਿੰਦੇ ਦੇਖੋ, ਉਹ ਦ੍ਰੋਪਦੀ 5 ਪਤੀਆਂ ਦਾ ਭਰੋਸਾ ਛੱਡ ਬੈਠੀ, ਠੀਕ ਹੈ, ਫਿਰ ਉਹਦੇ ਅੰਦਰ ਸੂਰਮਤਾਈ ਪੈਦਾ ਹੋਈ, ਤਾਕਤ ਪੈਦਾ ਹੋਈ ਕਿ ਛੱਡ ਇਹਨਾਂ ਨੂੰ, ਤੂੰ ਇੱਥੇ ਇਹਨਾਂ ਦੇ ਚੱਕਰਾਂ 'ਚ ਫਸੀ ਰਹੀ, ਹੁਣ ਉਹਨੂੰ ਯਾਦ ਕਰ। ਹੁਣ ਕੀ ਕਹਿਣ ਲੱਗੇ, ਕਹਿੰਦੇ ਅਸਲੀ ਸੂਰਮਤ ਉਹ ਆ ਜਿਹੜਾ ਇਹਨਾਂ ਪੰਜਾਂ ਵਕਾਰਾਂ ਤੋਂ ਡਟ ਕੇ ਲੜੇ ਤੇ ਲੜ ਕੇ ਕੀ ਕਰੇ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਕਾਹਦਾ ਰੰਗ? ਕਹਿੰਦਾ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇ, ਉਸ ਪਰਮਾਤਮਾ ਦੇ ਨਾਮ ਚ ਰੰਗਿਆ ਜਾਵੇ। ਠੀਕ ਹੈ ਬਈ, ਉਹ ਰੰਗਿਆ ਕਿਵੇਂ ਜਾਵੇ ਬਈ? ਆਪ ਜੀ ਨੇ ਦੇਖੋ ਗੁਰਬਾਣੀ ਚ ਪੜਿਆ ਤੇ ਬੜਾ ਕੁਛ ਆਪ ਜੀ ਨੇ, ਹੁਣ ਸ਼ਾਇਦ ਆਪ ਜੀ ਨੇ ਸੁਣਿਆ ਹੋਵੇ। ਦੇਖੋ ਵੋਟਾਂ ਚੱਲਦੀਆਂ, ਜਦੋਂ ਵੋਟਾਂ ਜਦੋਂ ਚੱਲਦੀਆਂ, ਜਿਹੜੀ ਜਿਹੜੀ ਪਾਰਟੀ ਕਿਸੇ ਨੇ ਜੁਆਇਨ ਕੀਤੀ ਹੈ, ਪਹਿਲਾਂ ਉਹ ਕਿਸੇ ਪਾਰਟੀ ਚ ਸੀਗਾ, ਉਹ ਦੂਜੀ ਪਾਰਟੀ ਦੀ ਪ੍ਰਸ਼ੰਸਾ ਨਹੀਂ ਕਰਦਾ, ਕਰਦਾ? ਕਦੇ ਨਹੀਂ ਕਰਦਾ। ਹੁਣ ਉਹ ਪਾਰਟੀ ਜੁਆਇਨ ਕਰ ਲੈਂਦਾ, ਜਦੋਂ ਜੁਆਇਨ ਕਰ ਲੈਂਦਾ ਜੀ, ਹੁਣ ਕੋਈ ਪੋਸਟ ਮਿਲ ਜਾਂਦੀ, ਜਦੋਂ ਪੋਸਟ ਦੇ ਦਿੰਦੇ ਨੇ ਫਿਰ ਵੋਟਾਂ ਲੱਗ ਆਈਆਂ ਨੇ, ਉਹ ਮਾਰ ਕਿਤੇ ਪ੍ਰਸ਼ੰਸਾ ਕਰਦਾ ਵੀ ਸਾਡੀ ਪਾਰਟੀ ਜੁਆਇਨ ਕਰ ਲਓ, ਸਾਡੀ ਪਾਰਟੀ ਜੁਆਇਨ ਕਰ ਲਓ। ਉਹਨੂੰ ਕਿਸੇ ਨੇ ਪੁੱਛਿਆ ਵੀ ਕਿਉਂ ਜੁਆਇਨ ਕਰ ਲਓ? ਕਹਿੰਦਾ ਮੈਂ ਇਸ ਪਾਰਟੀ ਦਾ ਬੰਦਾ, ਮੈਂ ਪਾਰਟੀ ਜੁਆਇਨ ਕੀਤੀ ਆ ਤੇ ਮੈਂ ਹੁਣ ਇਸ ਲਈ ਇੱਥੇ MLA ਆਈ ਆ, ਮੈਂ ਪੁਰਾਣੀ ਪੋਸਟ 'ਤੇ ਆ, ਮੈਂ ਮੰਤਰੀ ਹਾਂ। ਠੀਕ ਹੈ ਜੀ, ਪੋਸਟ ਮਿਲ ਗਈ। ਹੁਣ ਆਪ ਜੀ ਗੁਰਬਾਣੀ ਅੰਦਰ ਪੜ੍ਹ ਕੇ ਦੇਖਿਓ ਕਦੇ ਜ਼ਿੰਦਗੀ ਦੇ ਅੰਦਰ ਧਿਆਨ ਦੇ ਨਾਲ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ, ਸੰਸਾਰ ਦੀ ਪਾਰਟੀ ਛੱਡ ਕੇ ਨਿਰੰਕਾਰ ਦੀ ਪਾਰਟੀ ਜੁਆਇਨ ਕਰ ਲਈ ਉਹਨਾਂ ਨੇ। ਚਾਹੀਦੀ ਪਾਰਟੀ ਹੈ ਨਾ ਜੀ। ਕਹਿੰਦੇ ਸੰਸਾਰ ਦੀ ਪਾਰਟੀ ਛੱਡ ਕੇ ਨਿਰੰਕਾਰ ਦੀ ਪਾਰਟੀ ਜੁਆਇਨ ਕਰ ਲਈ। ਜਦੋਂ ਪਾਰਟੀ ਜੁਆਇਨ ਕੀਤੀ ਤੇ ਕਾਫੀ ਦਿਨ ਉੱਥੇ ਰਿਹਾ, ਉਸ ਪਾਰਟੀ ਦੇ ਵਿੱਚ ਜਾਣਕਾਰੀ ਮਿਲ ਗਈ, ਉਸ ਪਰਮਾਤਮਾ ਦੇ ਚਰਨਾਂ ਚ ਪਦਵੀ ਮਿਲ ਗਈ ਗੁਰਮੁਖ ਦੀ। ਆਦੀ ਪਦਵੀ ਮਿਲ ਗਈ ਗੁਰਮੁਖ ਦੀ, MLA ਬਣ ਗਿਆ, ਮੰਤਰੀ ਬਣ ਗਿਆ, ਇੱਥੇ ਗੁਰਮੁਖ ਹੈ ਜੀ। ਸੰਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਮਹਾਂਪੁਰਖ ਕਹਿ ਲਓ, ਸਾਧੂ ਕਹਿ ਲਓ, ਇਹ ਸਭ ਪਦਵੀਆਂ ਨੇ ਜੀ। ਜਦੋਂ ਪਦਵੀ ਗਈ ਮਿਲ, ਹੁਣ ਉਹਨੂੰ ਪਦਵੀ ਮਿਲ ਗਈ, ਉਹ ਉਸ ਪਾਰਟੀ ਦੀ ਪ੍ਰਸ਼ੰਸਾ ਕਰਦਾ, ਉਸ ਪਾਰਟੀ ਨੂੰ ਜੁਆਇਨ ਕਰਨ ਲਈ ਲੋਕਾਂ ਰੌਲਾ ਭਰਦਾ ਫਿਰਦਾ, ਸਪੀਕਰਾਂ ਤੇ ਬੋਲਦਾ ਫਿਰਦਾ, ਹੈ ਨਾ ਜੀ। ਆ ਸੁਣਿਓ ਫਿਰ, ਰੱਬ ਦੇ ਪਿਆਰਿਆਂ ਉੱਥੇ ਪਰਮਾਤਮਾ ਦੇ ਚਰਨਾਂ ਚ ਪਦਵੀ ਮਿਲ ਗਈ, ਸੰਤ ਦੀ, ਬ੍ਰਹਮ ਗਿਆਨੀ ਦੀ, ਮਹਾਂਪੁਰਖ ਦੀ, ਸਾਧੂ ਦੀ, ਗੁਰਮੁਖ ਦੀ ਪਦਵੀ ਮਿਲ ਗਈ। ਜਦੋਂ ਪਦਵੀ ਮਿਲ ਗਈ ਨਾ, ਤੇ ਸੰਸਾਰ ਦੇ ਉੱਤੇ ਆ ਕੇ ਆਪਣੀ ਪਾਰਟੀ ਦੀ ਪ੍ਰਸ਼ੰਸਾ ਕਰਦੇ, ਸਾਡੀ ਪਾਰਟੀ ਜੁਆਇਨ ਕਰ ਲਓ, ਸਾਡੀ ਪਾਰਟੀ ਜੁਆਇਨ ਕਰ ਲਓ। ਠੀਕ ਹੈ ਬਈ, ਤੁਸੀਂ ਗੁਰੂ ਦੇ ਦਰ ਤੇ ਆ ਜਾਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਓ, ਅੰਮ੍ਰਿਤ ਛਕ ਲਓ ਬਈ, ਪਾਠ ਕਰੋ ਬਈ, ਗੁਰਬਾਣੀ ਧਿਆਨ ਨਾਲ ਪੜ੍ਹੋ ਬਈ। ਠੀਕ ਹੈ ਬਈ, ਨਾਮ ਸਿਮਰਨ ਕਰੋ ਜੀ। ਹੁਣ ਕਿਸੇ ਨੇ ਪੁੱਛਿਆ ਵੀ ਜੇ ਤੁਹਾਡੀ ਪਾਰਟੀ ਜੁਆਇਨ ਕਰੋਗੇ, ਕੁਛ ਮਿਲੂ? ਜੇ ਤੁਹਾਡੀ ਪਾਰਟੀ ਜੁਆਇਨ ਕਰਦੇ ਆ, ਕੁਛ ਮਿਲੂ? ਕੋਈ 2-4 ਲੱਖ ਰੁਪਇਆ ਮਿਲ ਜੂ, ਘਰ ਦਾ ਸਰ ਜਾਊ? ਇੰਨਾ ਵੇ ਤੁਹਾਡੀ ਪਾਰਟੀ, ਉਧਰੋਂ ਪਾਰਟੀ ਛੱਡ ਕੇ ਆਈ, ਇੱਧਰ ਭੁੱਖੇ ਮਰ ਜਾਈਏ? ਹੁਣ ਤਾਂ ਉਧਰੋਂ ਮਾੜਾ ਮੋਟਾ ਦਾਲ ਲੱਗਣ ਡਿਆ, ਮਾੜਾ ਮੋਟਾ ਘਰ ਦਾ ਗੁਜ਼ਾਰਾ ਚੱਲਣ ਡਿਆ, ਹੁਣ ਤੁਹਾਡੀ ਪਾਰਟੀ ਚ ਆ ਜਾਈਏ? ਹੁਣ ਧਿਆਨ ਨਾਲ ਪੜਿਓ ਜਰਾ, ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਆ ਜਾਓ ਵੀ, ਮਹਾਂਪੁਰਖਾਂ ਨੇ ਕਿਹਾ, ਸਾਧੂਆਂ ਨੇ ਕਿਹਾ, ਸੰਤਾਂ ਨੇ ਕਿਹਾ, ਬ੍ਰਹਮ ਗਿਆਨੀਆਂ ਨੇ ਕਿਹਾ, ਗੁਰੂ ਸਾਹਿਬਾਂ ਨੇ ਕਿਹਾ, ਸਾਡੀ ਪਾਰਟੀ ਜੁਆਇਨ ਕਰ ਲਓ, ਕੀ ਮਿਲੂ? ਤਾਂ ਦੇਖੋ ਉਹਨਾਂ ਨੇ ਕੀ ਕਿਹਾ, ਕਹਿੰਦੇ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ। ਦੱਸੋ, ਕਹਿੰਦੇ ਕਰੋ ਪਾਰਟੀ ਜੁਆਇਨ, ਸਾਡੀ ਆਓ ਇਸ ਪਾਸੇ ਨੂੰ। ਠੀਕ ਹੈ, 262 ਅੰਗ ਤੇ ਪੜ੍ਹੇ ਗੁਰੂ ਅਰਜਨ ਦੇਵ ਮਹਾਰਾਜ। ਕਹਿੰਦੇ ਪ੍ਰਭ ਕਹਿ ਸਿਮਰਨ, ਕਹਿੰਦਾ ਜੇ ਸਾਡੀ ਪਾਰਟੀ ਜੁਆਇਨ ਕਰ ਲੋਗੇ, ਉਸ ਪਰਮਾਤਮਾ ਦਾ ਸਿਮਰਨ ਕਰੋ, ਕਹਿੰਦਾ ਕੀ ਮਿਲੂ? ਰਿੱਧ। ਰਿੱਧ ਕੀ ਹੈ? ਆਤਮਿਕ ਤਾਕਤਾਂ। ਸਿੱਧ ਕੀ ਹੈ? ਕਾਮਯਾਬੀ। ਠੀਕ ਹੈ ਜੀ, ਨੌ ਨਿੱਧ ਕੀ ਹੈ? ਨੌ ਖਜ਼ਾਨੇ। ਅੱਜ ਨਾ ਸੰਸਾਰ ਹੈ, ਇਹ ਨੌ ਨਿੱਧ ਹੀ ਹੈ। ਕਹਿੰਦਾ ਤੁਸੀਂ ਸਾਡੀ ਪਾਰਟੀ ਜੁਆਇਨ ਕਰਕੇ ਦੇਖੋ, ਤੁਸੀਂ ਭੁੱਲ ਜਾਓਗੇ ਦੂਜੀ ਪਾਰਟੀ ਨੂੰ। ਗੁਰੂ ਜੀ ਕਹਿੰਦੇ, ਰੱਬ ਦੇ ਪਿਆਰੇ ਕਹਿੰਦੇ, ਤੁਸੀਂ ਗੁਰੂ ਦੀ ਪਾਰਟੀ ਜੁਆਇਨ ਕਰਕੇ ਦੇਖੋ, ਭੁੱਲ ਜਾਓਗੇ ਸੰਸਾਰ ਨੂੰ, ਸਭ ਕੁਛ ਮਿਲੂ ਤੁਹਾਨੂੰ। ਠੀਕ ਹੈ ਬਈ, ਆਤਮਿਕ ਤਾਕਤਾਂ ਵੀ ਮਿਲਣਗੀਆਂ। ਕਹਿੰਦਾ ਕਿਹੜੀ ਤਾਕਤ? ਕਹਿੰਦਾ ਜੋ ਮੂੰਹ ਚੋਂ ਬੋਲ ਦਿਓਗੇ ਪੂਰਾ ਹੋ ਜਾਊ। ਹੁਣ ਤੁਸੀਂ ਸਿਆਣੇ ਹੋ, ਹੁਣ ਮੰਤਰੀ ਹੈ। ਠੀਕ ਹੈ ਜੀ, ਉਹ ਕਹਿੰਦਾ ਤੁਹਾਡੀ ਪਾਰਟੀ ਜੁਆਇਨ ਕਰਕੇ ਦੇਖੋ, ਤੁਸੀਂ ਜੋ ਕਹੋਗੇ ਅਸੀਂ ਮੰਨਣ ਨੂੰ ਤਿਆਰ, ਤੁਸੀਂ ਜੋ ਕਹੋਗੇ ਅਸੀਂ ਕਰਨ ਨੂੰ ਤਿਆਰ ਆ। ਤੇ ਗੁਰੂ ਸਾਹਿਬਾਂ ਕਹਿੰਦੇ, ਸਾਡੀ ਪਾਰਟੀ ਜੁਆਇਨ ਕਰਕੇ ਦੇਖ, ਜੋ ਮੂੰਹ ਚੋਂ ਲਫ਼ਜ਼ ਕੱਢ ਦਾਂਗੇ ਅਸੀਂ ਮੰਨਣ ਨੂੰ ਤਿਆਰ, ਅਸੀਂ ਪੂਰਾ ਕਰਨ ਨੂੰ ਤਿਆਰ ਹਾਂ। ਠੀਕ, ਕੀ ਆਪਾਂ ਲੋੜ ਪਈ ਇਹਦੇ ਨਾਲ ਸੋਚਣ? ਕੰਮ ਨਿਬੜ ਗਿਆ। ਫਿਰ ਇਹ ਮਨ ਕਹਿੰਦਾ, ਕਹਿੰਦਾ ਜੀ ਪਾਰਟੀ ਦੇ ਜੁਆਇਨ ਕਰ ਲੈਂਦੇ। ਠੀਕ, ਕੀ ਕਹਿਣ ਲੱਗੇ? ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਏ। ਦੱਸੋ, ਕਹਿੰਦਾ ਬਸ ਬਾਰੰਬਾਰ ਸਾਡੀ ਪਾਰਟੀ ਦਾ ਨਾਂ ਲੈਣਾ, ਜਿੱਥੇ ਜਾਓ ਸਾਡੀ ਪਾਰਟੀ ਦਾ ਨਾਂ। ਇਹਦੇ ਕਹਿੰਦੇ ਆਪਾਂ ਜਦੋਂ ਤੁਸੀਂ ਬਸ ਸਾਡੀ ਪਾਰਟੀ ਦੀ ਪ੍ਰਸ਼ੰਸਾ ਕਰਨੀ ਹੈ, ਸਾਡੀ ਪਾਰਟੀ ਦੀ ਪ੍ਰਸ਼ੰਸਾ ਕਰਨੀ ਹੈ, ਤੇ ਗੁਰੂ ਸਾਹਿਬਾਂ ਨੇ ਕਹਿੰਦੇ ਬਾਰ ਬਾਰ ਪ੍ਰਭ ਜਪੀਏ, ਕਹਿੰਦਾ ਬਸ ਤੁਸੀਂ ਬਾਰ ਬਾਰ ਪਰਮਾਤਮਾ ਦਾ ਨਾਮ ਹੀ ਜਪਣਾ। ਠੀਕ ਹੈ ਜੀ, ਮਨ ਕਹਿੰਦਾ ਚਲੋ ਕੀ ਹੋ, ਕਹਿੰਦਾ ਹੁਣ ਜਦੋਂ ਬਾਰ ਬਾਰ ਇੱਕ ਪਾਰਟੀ ਦਾ ਨਾਂ ਲਈ ਜਾਓ, ਕੁਛ ਨਾ ਕੁਛ ਤੇ ਦੇਣਗੇ ਹੀ। ਕਹਿੰਦਾ ਹਾਂਜੀ, ਕਹਿੰਦਾ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਕਹਿੰਦਾ ਜਦੋਂ ਬਾਰ ਬਾਰ ਤੁਸੀਂ ਨਾਮ ਲਓਗੇ, ਬਾਰ ਬਾਰ ਸ਼ਬਦ ਦਾ ਅਰਧਨਾ ਕਰੋਗੇ, ਕਹਿੰਦਾ ਤੁਹਾਡੇ ਅੰਦਰ ਅੰਮ੍ਰਿਤ ਪਿਆ, ਤੁਸੀਂ ਅੰਮ੍ਰਿਤ ਪੀ ਲਓਗੇ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰ ਹੈ ਸੋ ਜੀਵੇ, ਤੇਰੇ ਦੇ ਨਾਮ ਪਿਆ ਅੰਮ੍ਰਿਤ ਪੇ, ਹੁਣ ਪੀ ਲੇਗਾ। ਜਿੱਦਣ ਅੰਮ੍ਰਿਤ ਪੀ ਲੇਗਾ ਇਹ ਮਨ ਤਨ ਤ੍ਰਪੀਏ, ਮਨ ਤੇ ਤਨ। ਠੀਕ ਹੈ ਜੀ, ਮਨ ਕੀ ਹੈ? ਆਤਮਾ। ਤਨ ਕੀ ਹੈ? ਗਿਆਨ ਇੰਦਰੀ। ਇਹ ਗਿਆਨ ਇੰਦਰੀ ਰੱਜਦੇ ਕਿਤੇ? ਅੱਖਾਂ ਰੱਜਦੀ ਹੈ, ਅੱਖੀ ਵੇਖਣਾ ਰੱਜੀ ਹੈ ਬਹੁਤ। ਇਹ ਕੰਨ ਰੱਜਦੇ ਕਿਤੇ? ਠੀਕ। ਨੱਕ ਜਿਹੜਾ ਮਾੜੀ ਜੀ ਕਿਤੇ ਘਰ ਨੂੰ ਜਾਣ ਡਿਆ, ਉਹਦੇ ਗੁਆਂਢੀਆਂ ਕਾ ਤੜਕਾ ਲੱਗਣ ਡਿਆ, ਘਰ ਜਾ ਕੇ ਰੌਲਾ ਪਾ ਦਿੰਦਾ। ਮੈਂ ਭਲੀ ਲੋਕੀ ਕਿਹਾ ਕੜਾ ਵੀ ਖੁਸ਼ਬੂ ਆਉਣ ਦੀ ਬਣਾਈ, ਰਿਹਾ ਨੀ ਨਾ ਗਿਆ ਵੀ ਖੁਸ਼ਬੂ ਆਉਂਦੀ ਪਈ ਹੈ, ਤੂੰ ਵੀ ਬਣਾ ਮੈਂ ਖਾਣਾ। ਇਹਦਾ ਮਤਲਬ ਖੁਸ਼ਬੂ ਤੋਂ ਤ੍ਰਿਸ਼ਨਾ ਪੈਦਾ ਹੋ ਗਈ, ਖੁਸ਼ਬੂ ਤੋਂ ਭੁੱਖ ਪੈਦਾ ਹੋ ਗਈ। ਠੀਕ ਹੈ, ਆਪਣੀ ਪਹੁੰਚ ਤੋਂ ਪਰ ਆਇਆ ਅਗਲੇ ਦੇ ਘਰ ਜਾਣਾ, ਪਰ ਖੁਸ਼ਬੂ ਨੇ ਤ੍ਰਿਸ਼ਨਾ ਪੈਦਾ ਕਰਤੀ, ਘਰ ਜਾ ਕੇ ਨਕੜਾ ਬਣਾ। ਠੀਕ, ਨਹੀਂ ਕੰਟਰੋਲ ਕਰ ਸਕਿਆ। ਆਹੀ ਚੀਜ਼ਾਂ ਨੇ ਫੜਨਾ। ਗੁਰੂ ਸਾਹਿਬਾਂ ਕਹਿੰਦੇ ਵੀ ਦੇਖ, ਜਦੋਂ ਅੰਮ੍ਰਿਤ ਪੀ ਲੇਗਾ ਨਾ ਆਪਣੇ ਅੰਦਰ, ਇਹ ਮਨ ਤੇ ਗਿਆਨ ਇੰਦਰ ਜਿਹੜੇ ਨੇ ਤਰੱਕੀ ਦੇ ਰੱਜ ਜਾਣਗੇ, ਰੱਜ ਜਾਣਗੇ। ਕਿਸੇ ਸੰਸਾਰੀ ਖੁਸ਼ਬੂ ਦੇ ਅਧੀਨ ਹੋ ਕੇ ਤ੍ਰਿਸ਼ਨਾ ਨਹੀਂ ਪੈਦਾ ਹੋਊਗੀ, ਤ੍ਰਿਸ਼ਨਾ ਨਹੀਂ ਪੈਦਾ। ਠੀਕ ਹੈ, ਅਸੀਂ ਲੋਕਾਂ ਨੇ ਕੀ ਕੀਤਾ, ਅਸੀਂ ਇਸ ਪਾਸੇ ਗਏ ਨਹੀਂ। ਇਹ ਨਹੀਂ ਵੀ ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਘੜੀ ਤੇ ਕਹਿ ਲਿਆ, ਨਹੀਂ ਗੱਲ ਬਣਨੀ। ਉਹਨਾਂ ਲਿਖਿਆ ਉਚਰੋ ਰਾਮ ਨਾਮ ਲੱਖ ਵਾਰੀ, ਕਹਿੰਦਾ ਲੱਖੀ ਵਾਰੀ ਤੁਹਾਨੂੰ ਇਹ ਪਰਮਾਤਮਾ ਦਾ ਨਾਮ ਜਿਹੜਾ ਉਚਾਰਨ ਕਰਨਾ ਪੈਣਾ, ਉਹ ਕਰੀਏ। ਵਾਹ ਗੁਰੂ, 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 ਵਾਹ ਵਾਹ ਗੁਰੂ, 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 ਵਾਹ ਗੁਰੂ। ਸੁਗੁਰੂ ਨੂੰ ਪਿਆਰੀ ਸਤਸੰਗ ਜੀਓ, ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ। ਕਹਿੰਦਾ ਕਿਉਂ? ਕਹਿੰਦੇ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਦੱਸੋ, ਵਾਰ ਵਾਰ ਉਸ ਪਰਮਾਤਮਾ ਦਾ ਨਾਮ ਉਚਾਰਨ ਕਰਨ ਦੇ ਨਾਲ, ਕੋਈ ਇੱਕ ਵਾਰੀ ਨਹੀਂ ਲੱਖਾਂ ਵਾਰੀ, ਜੋ ਲੱਖੀ ਵਾਰੀ ਤੁਸੀਂ ਉਚਾਰਨ ਕਰੋਗੇ, ਬਾਰ ਬਾਰ ਉਚਾਰਨ ਕਰੋਗੇ, ਤੁਹਾਨੂੰ ਉਚਾਰਨ ਕਰਨਾ ਮਿਲੂਗਾ। ਕੀ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਅੰਮ੍ਰਿਤ ਰਸ ਪੀਵੋ। ਹੁਣ ਅੰਮ੍ਰਿਤ ਰਸ ਤੁਹਾਡੇ ਅੰਦਰ ਪਿਆ, ਅੰਤਰ ਖੂਟਾ ਅੰਮ੍ਰਿਤ ਪਿਆ, ਸ਼ਬਦ ਦੇ ਕਾਰਡ ਪੀਏ ਪੈਂਦੇ ਹੋ, ਅੰਨਾ ਤੁਹਾਡੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ, ਥੋੜਾ ਨਹੀਂ ਹੈ ਖੂਹ। ਅੱਖਰ ਤਾਂ ਵਰਤਿਆ ਪਾਤਸ਼ਾਹ ਨੇ, ਕਹਿੰਦੇ ਕਿ ਉਸ ਬਿਰਤੀ ਵਿੱਚ ਜਾ ਕੇ ਇਹ ਨਹੀਂ ਕਿ ਕੋਈ ਕੁਆਂਟਿਟੀ ਭਰੀ ਹੈ, 10 ਲੀਟਰ, 20 ਲੀਟਰ, 50 ਲੀਟਰ, 100 ਲੀਟਰ, 1000 ਲੀਟਰ ਜਿਹੜਾ ਤੂੰ ਵਰਤ ਲੈ ਤੇ ਮੁੱਕ ਜਾਊਗਾ। ਚੱਖੂ ਅੱਖਰ ਤਾਂ ਵਰਤਿਆ ਹੈ ਕਿ ਤੂੰ ਪੀ ਵੀ ਜਾਵੇਂ ਤੇ ਪਿੱਛੋਂ ਪ੍ਰਗਟ ਹੋ ਹੀ ਜਾਣਾ। ਮੂੰਹ ਚ ਪਾਣੀ ਕੱਢੀਏ ਤੇ ਪਿੱਛੋਂ ਆਈ ਜਾਂਦਾ ਨਾ ਜੀ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਅੰਮ੍ਰਿਤ ਹੈ ਇਹਦਾ ਖਾਤਮਾ ਨਹੀਂ ਹੈ, ਇਹਦੀ ਕੋਈ ਲਿਮਿਟ ਨਹੀਂ ਹੈ। ਤੂੰ ਕਿੰਨਾ ਕੱਢਣਾ ਪਰ ਕਿੰਨਾ ਤੂੰ ਪੀਣਾ ਤੇ ਕਿੰਨਾ ਵੰਡਣਾ, ਕਹਿੰਦੇ ਕੋਈ ਟੈਨਸ਼ਨ ਨਹੀਂ, ਬਸ ਤੂੰ ਲੱਗਾ ਰਹੋ। ਇਹਨੇ ਆਪਣੇ ਆਪ ਪਿੱਛੋਂ ਤੁਰੇ ਜਾਣਾ, ਠੀਕ। ਉਹਨਾਂ ਤਾਂ ਇਹਨਾਂ ਖੂਹ ਅੱਖਰ ਵਰਤਿਆ। ਸੋ ਗੁਰੂ ਸਾਹਿਬ ਸਭ ਕੁਝ ਬਾਣੀ ਚ ਆਪ ਜੀ ਨੂੰ ਸਮਝਾਉਂਦੇ ਪਏ, ਪਰ ਆਪਾਂ ਨੂੰ ਸਮਝਣਾ ਪੈਣਾ, ਵਿਚਾਰਨਾ ਪੈਣਾ। ਫਿਰ ਗੁਰੂ ਸਾਹਿਬ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਵਾਸ। ਕਹਿੰਦੇ ਜਿਹੜਾ ਨਾਮ ਹੈ ਨਾ, ਇਹ ਗੁਰੂ ਸਾਹਿਬ ਕਹਿਣ ਲੱਗੇ ਅਮੋਲਕ ਹੈ, ਜਿਹਦਾ ਮੁੱਲ ਕੋਈ ਨਹੀਂ। ਧਿਆਨ ਦਿਓ, ਸਵਾਸ ਬੜੇ ਕੀਮਤੀ, ਸਵਾਸ ਬੜੇ ਕੀਮਤੀ ਹੈ। ਬੰਦਾ ਕੋਈ ਮਰਨ ਕਿਨਾਰੇ ਹੋਵੇ, ਬੇਸ਼ੱਕ ਬੱਚੇ ਕਹਿੰਦੇ, ਨਾਲ ਦੇ ਕਹਿੰਦੇ, ਆਂਢੀ ਗੁਆਂਢੀ ਰਿਸ਼ਤੇਦਾਰ ਕਹਿੰਦੇ, ਜੀ ਭਾਵੇਂ ਘਰ ਵਿਕ ਜਾਏ, ਜੀ ਭਾਵੇਂ ਮੇਰੀ ਸਾਰੀ ਜਾਇਦਾਦ ਵਿਕ ਜਾਏ, ਡਾਕਟਰ ਸਾਹਿਬ ਬਚਾ ਲਓ ਜੀ ਤੁਸੀਂ। ਤੁਸੀਂ ਸਾਰੀ ਜਾਇਦਾਦ ਵੇਚਦੇ ਹੋ, ਪਰ ਸਦਕੇ ਜਾਵਾਂ ਇੱਕ ਸਵਾਸ ਨਹੀਂ ਖਰੀਦ ਸਕਦੇ। ਦੱਸੋ ਕਿੰਨਾ ਮਹਿੰਗਾ, ਦੱਸੋ ਤੁਹਾਡੀ ਜਾਇਦਾਦ ਨਾਲ ਇੱਕ ਸਵਾਸ ਨਹੀਂ ਖਰੀਦਿਆ ਗਿਆ, ਕਿੰਨਾ ਮਹਿੰਗਾ ਜੀ ਹੈ। ਕਿਤੇ ਇਹਦੀ ਜਿੰਨਾ ਕਦੇ ਮੁੱਲ ਕਿਸਦਾ, ਕਹਿੰਦੇ ਇੰਨਾ ਅਮੋਲਕ ਸਵਾਸ ਹੈ। ਔਰ ਹਿਸਾਬ ਲਓ ਵੀ ਸਾਰੀ ਜਾਇਦਾਦ ਦੇ ਕੇ ਤੇ ਤੁਸੀਂ ਸਵਾਸ ਨਹੀਂ ਖਰੀਦ ਸਕੇ, ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਸਾਰੇ ਜਨਮ ਦੇ ਸਵਾਸ ਦੇ ਕੇ ਉਹ ਸੱਚਖੰਡ ਵਿੱਚ ਜਮ੍ਹਾਂ ਕਰਾ ਕੇ ਤੇ ਤੁਸੀਂ ਉਸ ਪਰਮਾਤਮਾ ਦਾ ਨਾਮ ਖਰੀਦ ਸਕਦੇ ਹੋ। ਦੱਸੋ ਉੱਥੇ ਲਿਖਿਆ ਗੁਰੂ ਸਾਹਿਬਾਨ ਨੇ, ਕਹਿੰਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਵਾਸ। ਕਹਿੰਦਾ ਜਿਹੜਾ ਨਾਮ ਹੈ ਨਾ ਜੀ, ਉਹ ਅਮੋਲਕ ਰਤਨ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਕਹਿੰਦੇ ਪਰ ਸੰਸਾਰ ਦੀ ਚੀਜ਼ ਖਰੀਦਣ ਵਾਸਤੇ ਤੈਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਨੇ, ਤਾਂ ਉਹ ਤੁਸੀਂ ਲੈ ਸਕਦਾ ਹੈ। ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਖਰੀਦਣ ਵਾਸਤੇ ਤੈਨੂੰ ਸਵਾਸ ਦਰਗਾਹ ਚ ਜਮ੍ਹਾਂ ਕਰਾਉਣੇ ਪੈਣਗੇ। ਜਿੱਦਾਂ ਜਿੱਦਾਂ ਸਵਾਸ ਜਮ੍ਹਾਂ ਕਰਾਈ ਜਾਏਗਾ, ਹੁਣ ਤੇਰੇ ਉਹੜੇ ਪਾਪ ਨੇ ਪਿਛਲੇ ਜਨਮ ਚ ਕੀਤੇ ਹੋਏ, ਜਿਵੇਂ ਜਿਵੇਂ ਸਵਾਸ ਜਮ੍ਹਾਂ ਕਰਾਈ ਜਾਏਗਾ, ਨਾਲ ਦੀ ਨਾਲ ਪਰਮਾਤਮਾ ਤੇਰੇ ਜਿਹੜੇ ਜਨਮਾਂ ਦੇ ਪਾਪ ਨੇ ਧੋਈ ਜਾਏਗਾ। ਜਿਵੇਂ ਜਿਵੇਂ ਧੋਈ ਜਾਏਗਾ, ਵਕਤ ਆਵੇਗਾ ਜਦੋਂ ਸਾਰੇ ਤੇਰੇ ਪਾਪ ਖਤਮ ਹੋ ਜਾਣਗੇ, ਫਿਰ ਤੇਰੇ ਜਿਹੜਾ ਕੀਤਾ ਸਿਮਰਨ ਹੈ ਉਹ ਸਵਾਸ ਜਿਹੜੇ ਨੇ ਸੱਚਖੰਡ ਵਿੱਚ ਜਮ੍ਹਾਂ ਪਏ ਰਹਿਣਗੇ। ਜਦੋਂ ਜਮ੍ਹਾਂ ਪਏ ਰਹਿਣਗੇ ਫਿਰ ਉਹਨਾਂ ਦੀ ਬਦੌਲਤ ਤੈਨੂੰ ਪਰਮਾਤਮਾ ਦੇ ਦਰ ਤੋਂ ਨਾਮ ਦੀ ਦਾਤ ਮਿਲੂਗੀ, ਸ਼ਬਦ ਦੀ ਦਾਤ ਮਿਲੂਗੀ, ਅੰਮ੍ਰਿਤ ਦੀ ਦਾਤ ਮਿਲੂਗੀ, ਠੀਕ ਹੈ। ਫਿਰ ਗੁਰੂ ਸਾਹਿਬ ਕਹਿੰਦੇ ਸਤਿਗੁਰ ਸੇਵੇ ਲੱਗਿਆ ਖੱਡ ਰਤਨ ਦੇਵੇ ਪ੍ਰਕਾਸ਼। ਕਹਿੰਦਾ ਜੇ ਸਤਿਗੁਰ ਦੇ ਮਾਰਗ ਤੇ ਚੱਲਦੇ ਹਾਂ ਆਪਾਂ, ਸੇਵੇ ਲੱਗੇ ਨਾ ਮਾਰਗ ਤੇ ਚੱਲਦੇ ਹਾਂ, ਜੋ ਗੁਰੂ ਨੇ ਸਾਨੂੰ ਰਾਹ ਤੇ ਚੱਲਣ ਲਈ ਹਦਾਇਤ ਕੀਤੀ, ਉਪਦੇਸ਼ ਦਿੱਤਾ, ਜਦੋਂ ਆਪਾਂ ਉਸ ਰਾਹ ਤੇ ਚੱਲਦੇ ਹਾਂ, ਉਸ ਮਾਰਗ ਤੇ ਚੱਲਦੇ ਹਾਂ ਆਪਾਂ, ਤੇ ਮਾਰਗ ਦੇ ਚੱਲਣ ਨਾਲ ਕੀ ਹੁੰਦਾ ਹੈ, ਘੱਟ ਰਤਨ ਦੇ ਦੇ ਪ੍ਰਕਾਸ਼। ਕਹਿੰਦੇ ਫਿਰ ਗੁਰੂ ਕਿਰਪਾ ਕਰਦੇ ਸਾਡੇ ਉੱਤੇ, ਕਿਹੜਾ ਨਾਮ ਹੈ ਉਹ ਰਤਨ ਹੈ, ਉਹ ਅਮੋਲਕ ਦਾਤ ਜਿਹੜੀ ਉਹ ਸਾਡੇ ਅੰਦਰ ਪਈ ਹੈ, ਠੀਕ ਹੈ। ਫਿਰ ਗੁਰੂ ਜੀ ਕਹਿੰਦੇ ਜੋ ਨਾਮ ਸਿਮਰਨ ਕਰਦਿਆਂ ਕਰਦਿਆਂ ਜੋ ਸਵਾਸ ਸਾਡੇ ਜਮ੍ਹਾਂ ਹੋ ਜਾਂਦੇ ਨੇ ਸਾਡੇ ਖਾਤੇ ਚ, ਉਹਨਾਂ ਦੀ ਬਦੌਲਤ ਫਿਰ ਉਹ ਸਤਿਗੁਰ ਜਿਹੜਾ ਪਰਮਾਤਮਾ ਜਿਹੜਾ ਨਾ ਉਹ ਕੀ ਕਰਦਾ, ਉਸ ਰਤਨ ਨੂੰ ਪ੍ਰਕਾਸ਼ਿਤ ਕਰ ਦਿੰਦਾ। ਪ੍ਰਕਾਸ਼ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਸਾਨੂੰ ਖੁਦ ਨੂੰ ਮਹਿਸੂਸ ਹੋਣ ਲੱਗ ਪੈਂਦੀ ਹੈ, ਠੀਕ ਹੈ ਜੀ। ਜਿੱਦਾਂ ਦਿਨ ਚੜਿਆ ਤੇ ਆਪਾਂ ਨਿਗਾਹ ਮਾਰ ਕੇ ਦੇਖਦੇ ਹਾਂ ਸਾਨੂੰ ਕਿੰਨਾ ਕੁਝ ਦਿਸਣ ਲੱਗ ਪੈਂਦਾ, ਉਹ ਦਿਨ ਚੜ ਗਿਆ ਉੱਠੋ ਬਈ। ਇੱਦਾਂ ਗੁਰੂ ਸਾਹਿਬ ਕਹਿੰਦੇ ਜਦੋਂ ਸਾਡੇ ਅੰਦਰ ਪ੍ਰਕਾਸ਼ ਹੁੰਦਾ ਦਿਨ ਚੜਦਾ ਹੈ, ਤੇ ਗੁਰੂ ਪਿਆਰਿਓ ਜਿਵੇਂ ਆਪਾਂ ਆਪਣੇ ਅੱਗੇ ਪਿੱਛੇ ਦੇਖ ਸਕਦੇ ਹਾਂ, ਉਦਾਂ ਐਸੀ ਬਿਰਤੀ ਮਿਲਦੀ ਹੈ ਕਿ ਆਪਾਂ ਪਿਛਲੇ ਜਨਮ ਵੇਖ ਸਕਦੇ, ਇੰਨੀ ਬਿਰਤੀ ਉੱਚੀ ਹੋ ਜਾਂਦੀ। ਜਿੱਥੇ ਜਾ ਕੇ ਨਾ ਗੁਰੂ ਸਾਹਿਬਾਨ ਨੇ ਉੱਚੀ ਬਿਰਤੀ ਵਿੱਚ ਦੇਖੋ ਕੀ ਕਿਹਾ, ਉੱਚੀ ਬਿਰਤੀ ਵਿੱਚ ਗੁਰੂ ਜੀ ਕਹਿੰਦੇ ਮੈਂ ਗਿਆ ਤੇ ਮੈਂ ਜਾ ਕੇ ਜਦੋਂ ਦੇਖਿਆ ਤੇ ਮੈਂ ਪਿੱਛੇ ਝਾਤੀ ਮਾਰੀ, ਕੋਈ ਸੱਚਾ ਚਾਨਣ ਹੋ ਗਿਆ ਨਾ ਤੇ ਪਿੱਛੇ ਦੇਖ ਸਕਦੇ ਸਾਡੇ ਘਰ ਦੇ ਪਿੱਛੇ ਕੀ ਹਨੇਰੇ ਚ ਕੁਛ ਨੀ ਦਿਸਦਾ, ਜਦੋਂ ਚਾਨਣ ਹੋਇਆ ਤੇ ਦੇਖਿਆ ਪਿੱਛੇ ਵੀ ਆਹ ਚੀਜ਼ ਪਈ ਹੈ, ਤੇ ਗੁਰੂ ਸਾਹਿਬ ਨੇ ਕਹਿੰਦੇ ਜਦੋਂ ਮੈਂ ਪਿੱਛੇ ਜਾ ਕੇ ਦੇਖਿਆ ਤੇ ਪਾਛਾ ਕੀ ਵੇਖਿਆ, ਕਹਿੰਦੇ ਉੱਥੇ ਜਾ ਕੇ ਮੈਂ ਦੇਖਿਆ ਕਈ ਜਨਮ ਭਾਈ ਕੀਟ ਪਤੰਗਾ, ਕਹਿੰਦੇ ਉੱਥੇ ਜਾ ਕੇ ਮੈਂ ਦੇਖਿਆ ਵੀ ਤੁਹਾਡਾ ਭਲਾ ਜੇ ਕਈ ਜਨਮ ਤੇ ਕੀੜੇ ਮਤੌੜੇ ਬਣੇ ਰਹੇ, ਠੀਕ। ਇਹ ਚੀਜ਼ਾਂ ਕਦੋਂ ਪਤਾ ਲੱਗਦੀਆਂ, ਜਦੋਂ ਸਾਡੇ ਅੰਦਰ ਦੀ ਬਿਰਤੀ ਜਾਗਰੂਕ ਹੁੰਦੀ, ਅੰਦਰ ਅੰਮ੍ਰਿਤ ਪ੍ਰਗਟ ਹੁੰਦਾ ਹੈ, ਫਿਰ ਸਾਨੂੰ ਇਹਦਾ ਪਤਾ ਲੱਗਦਾ ਹੈ। ਜਿੰਨਾ ਚਿਰ ਨਹੀਂ ਪਰ ਹੁਣ ਸਾਡੇ ਭਾਗ ਤੇ ਵੱਡੇ ਨੇ, ਸਾਨੂੰ ਜਨਮ ਤੇ ਮਿਲ ਗਿਆ, ਪਰ ਹੁਣ ਇਸ ਜਨਮ ਦੀ ਵਰਤੋਂ ਤੇ ਆਪਾਂ ਕਰਨੀ ਨਾ ਜੀ, ਇਸ ਜਨਮ ਨੂੰ ਸੰਭਾਲਣਾ ਤੇ ਆਪਾਂ ਨਾ ਜੀ। ਠੀਕ, ਹੁਣ ਜੇ ਆਪਾਂ ਇਸ ਸਮੇਂ ਨੂੰ ਸੰਭਾਲਿਆ ਹੀ ਨਹੀਂ, ਆਪਾਂ ਇਸ ਸਮੇਂ ਦੇ ਵਿੱਚ ਵੀ ਕੀ ਕਰਦੇ ਰਹੇ? ਠੀਕ ਹੈ, ਜਨਮ ਮਿਲਿਆ, ਟਾਈਮ ਪਾਸ, ਕੋਈ ਗੱਲ ਨਹੀਂ, ਗੁਰੂ ਘਰ ਜਾ ਆਏ ਸਵੇਰੇ ਆਪਾਂ ਮੱਥਾ ਟੇਕ। ਉਹ ਗੁਰੂ ਪਿਆਰੇ ਇਹ ਨਹੀਂ ਕਰਨਾ ਕਿ ਮੱਥਾ ਟੇਕ ਹੈ ਗੁਰੂ ਘਰ ਜਾ ਰਿਹਾ, ਅਸਲ ਚ ਕਰਨਾ ਕੀ ਹੈ ਕਿ ਮੈਂ ਸਵੇਰੇ ਗੁਰੂ ਦੇ ਚਰਨਾਂ ਚ ਗਿਆ ਸੀ ਤੇ ਮੈਂ ਆਪਣੀ ਮੱਤ ਦੇ ਕੇ ਆਇਆ, ਅਗਲੀ ਗੁਰੂ ਦੀ ਮੱਤ ਲੈ ਕੇ ਉਹਦੀ ਵਰਤੋਂ ਕਰਨੀ, ਉਹਦੀ ਵਰਤੋਂ ਕਰਨੀ। ਜਦੋਂ ਵਰਤੋਂ ਕਰੋਗੇ ਤਾਂ ਗੱਲ ਬਣਨੀ, ਜੇ ਵਰਤੋਂ ਨਹੀਂ ਕਰੋਗੇ ਫਿਰ ਪੈਦਾ ਕੀ। ਠੀਕ ਹੈ, ਸੋ ਜਦੋਂ ਵਰਤੋਂ ਕਰੋਗੇ ਫਿਰ ਆਪ ਜੀ ਹੈਰਾਨ ਹੋਵੋਗੇ, ਕਮਾਲ ਦੀ ਗੱਲ ਹੈ ਯਾਰ, ਅਤੇ ਕੁਝ ਹੋਰ ਦਾ ਹੋਰ ਹੀ ਬਣ ਗਿਆ। ਠੀਕ ਹੈ, ਤੇਰੇ ਅੰਦਰ ਕਿਸੇ ਚੀਜ਼ ਦੀ ਕਮੀ ਹੈ ਹੀ ਨਹੀਂ, ਉਹਦੀ ਖੋਜ ਕਰਨ ਲਈ ਤੈਨੂੰ ਗੁਰੂ ਦਾ ਪੱਲਾ ਪਕੜਨਾ ਪਵੇਗਾ, ਗੁਰੂ ਦੇ ਮਾਰਗ ਤੇ ਚੱਲਣਾ ਪਵੇਗਾ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਵੀ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।